যুগ যুগ টান। তানতেন সাহেব শ্রী গুরু গ্রন্থ সাহেব জি দেব নিগি জি গোদানন্দ মানজি গুরু রূপ প্যারি সৎসঙ্গ জিও ও মন বৃত্তি একাগ্র করিয়ে গুরু চরণা চলোয়ে হাজরিয়া হাজরিয়া লওয়া মন বৃত্তি একাগ্র করদে গজ কে বোলনা জি ও ওয়াহেগুরু জি কা খালসা ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਵੱਡਿਆਂ ਭਾਗ ਹਵਾਲਿਆਂ ਆਪਾਂ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ ਇਹਨਾਂ ਘੜੀਆਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ ਔਰ ਆਪਣੇ ਜੀਵਨ ਦੀ ਸਿੱਧ ਲੈਂਦੇ ਹਾਂ। ਆਓ ਵਿਚਾਰ ਕਰੀਏ। ਭਗਤ ਨਾਮਦੇਵ ਜੀ ਕਹਿਣ ਲੱਗੇ 693 ਅੰਗ ਦੇ ਉੱਤੇ ਕਹਿਣ ਲੱਗੇ ਭਰਮ ਭਰਮ ਆਏ ਤੁਮ ਚੈ ਦੁਬਾਰਾ। ਕਹਿੰਦੇ ਅਕਾਲ ਪੁਰਖ ਪਰਮਾਤਮਾ ਬੜੇ ਚਿਰ ਦੇ ਅਸੀਂ ਘਰੋਂ ਨਿਕਲੇ ਸੀ ਤੇ ਭਟਕਦਿਆਂ ਭਟਕਦਿਆਂ ਤੇਰੀ ਰਹਿਮਤ ਸਦਕਾ ਤੇਰੀ ਕਿਰਪਾ ਸਦਕਾ ਮਨੁੱਖ ਦਾ ਜਨਮ ਮਿਲਿਆ ਤੇ ਮਨੁੱਖ ਦੇ ਜਨਮ ਵਿੱਚ ਪਹੁੰਚ ਕੇ ਗੁਰੂ ਦਾ ਪੱਲਾ ਫੜਿਆ ਤੇ ਗੁਰੂ ਦੇ ਮਾਰਗ ਤੇ ਚੱਲ ਕੇ ਅੱਜ ਮੈਂ ਤੇਰੇ ਦੁਆਰ ਤੇ ਪਹੁੰਚ ਗਿਆ। ਪਰਮ ਪਰਮ ਆਏ ਤੁਮ ਚੈ ਦੁਆਰਾ ਇਹ ਭਟਕਦਾ ਭਟਕਦਾ ਅੱਜ ਮੈਂ ਤੇਰੇ ਦੁਆਰ ਤੇ ਪਹੁੰਚ ਗਿਆ। ਭਗਤ ਨਾਮਦੇਵ ਜੀ ਕਹਿੰਦੇ ਜਦੋਂ ਮੈਂ ਉਹਦੇ ਦੁਆਰੇ ਪਹੁੰਚਿਆ ਉਹਦੇ ਮੈਂ ਘਰ ਪਹੁੰਚਿਆ ਕਹਿੰਦੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਮੇਰੇ ਕਦੀ ਧਿਆਨ ਵਿੱਚ ਵੀ ਨਹੀਂ ਆਇਆ ਸੀ ਕਿ ਮਾਲਕ ਇੰਨੀ ਕਿਰਪਾ ਕਰਨਗੇ। ਕਹਿੰਦੇ ਜਿਵੇਂ ਮੈਂ ਉੱਥੇ ਪਹੁੰਚਿਆ ਮੈਂ ਉੱਥੇ ਬੈਠਾ ਕਹਿੰਦਾ ਆਪਾਂ ਨਾਮ ਸਿਮਰਨ ਕਰਦਿਆਂ ਕਰਦਿਆਂ ਜਦੋਂ ਮੈਂ ਦਸਮ ਦੁਆਰ ਦੀ ਬਿਰਤੀ ਵਿੱਚ ਪਹੁੰਚਿਆ ਅਵਸਥਾ 'ਚ ਪਹੁੰਚਿਆ ਕਹਿੰਦੇ ਮੈਨੂੰ ਅੰਦਰੋਂ ਆਵਾਜ਼ ਆਈ। ਦੇਖੋ ਆਪਾਂ ਤਾਂ ਕਹਿੰਦੇ ਹਾਂ ਨਾ ਤੇ ਬੜਾ ਚਿਰ ਹੋ ਗਿਆ ਧੱਕੇ ਖਾਂਦਿਆਂ ਸਾਨੂੰ ਕੁਛ ਮਿਲਿਆ ਹੀ ਨਹੀਂ। ਜਦੋਂ ਤੁਹਾਡੀ ਆਤਮਕ ਬਿਰਤੀ ਉਸ ਲੈਵਲ 'ਚ ਪਹੁੰਚ ਜਾਂਦੀ ਪਰਮਾਤਮਾ ਆਪ ਹੀ ਆਵਾਜ਼ ਮਾਰ ਲੈਂਦੇ। ਕਹਿੰਦੇ ਜਦੋਂ ਉੱਥੇ ਮੈਂ ਪਹੁੰਚਿਆ ਉੱਥੇ ਬੈਠਾ ਜਾ ਕੇ ਅੰਦਰੋਂ ਆਵਾਜ਼ ਆਈ ਤੂੰ ਕੁੰਨ ਰਹੇ ਅੰਦਰੋਂ ਪਰਮਾਤਮਾ ਨੇ ਆਵਾਜ਼ ਮਾਰੀ ਤੂੰ ਕੌਣ ਹੈ ਬਈ। ਕਹਿੰਦੇ ਮੈਂ ਅੱਗੋਂ ਮਿੰਟ ਨਹੀਂ ਲਾਇਆ ਤੇ ਮੈਂ ਕਿਹਾ ਮੈਂ ਜੀ ਨਾਮ ਆ। ਕਹਿੰਦੇ ਅਕਾਲ ਪੁਰਖ ਮੈਂ ਨਾਮਦੇਵ ਆ ਮੈਂ ਨਾਮ ਆ। ਕਹਿੰਦੇ ਮੈਂ ਇੰਨਾ ਕੁ ਹੈਰਾਨ ਹੋਇਆ ਇੰਨਾ ਕੁ ਅਚਰਜ ਹੋਇਆ ਮੈਨੂੰ ਕਿ ਦੁਨੀਆ ਕਹਿੰਦੀ ਫਿਰਦੀ ਹੈ ਕਿ ਪਰਮਾਤਮਾ ਬੁਲਾਉਂਦੇ ਨਹੀਂ ਕਹਿੰਦੇ ਅਕਾਲ ਪੁਰਖ ਤੇ ਮੈਂ ਅਚਰਜ ਤਮਾਸ਼ਾ ਦੇਖਿਆ ਕਿ ਤੇਰੇ ਦਰ ਤੇ ਪਹੁੰਚਣ ਦੀ ਦੇ ਰਿਹਾ ਤੇਰੇ ਦਰ ਤੇ ਅੱਗੇ ਖਲੋਣ ਦੀ ਦੇ ਰਿਹਾ ਤੂੰ ਤੇ ਆਪ ਹੀ ਆਵਾਜ਼ ਮਾਰ ਲੈਂਦਾ। ਗੱਲ ਸੱਚ ਜੇ ਅਸੀਂ ਭਗਤੀ ਕਰਦੇ ਹਾਂ ਨਾਮ ਸਿਮਰਨ ਕਰਦੇ ਹਾਂ ਪਾਠ ਕਰਦੇ ਹਾਂ ਪਰ ਸਿਰਫ ਵਿਖਾਵੇ ਲਈ ਕਰਦੇ ਹਾਂ ਝੂਠੀਆਂ ਇੱਛਾ ਲਈ ਕਰਦੇ ਹਾਂ। ਭਗਤ ਕਬੀਰ ਸਾਹਿਬਨ ਕਹਿਣ ਲੱਗੇ ਕਹਿੰਦੇ ਜਿਵੇਂ ਨਾਮਦੇਵ ਨੂੰ ਆਵਾਜ਼ ਮਾਰੀ ਆਵਾਜ਼ਾਂ ਮੈਨੂੰ ਵੀ ਪਈਆਂ ਕਹਿੰਦੇ ਆਪ ਜੀ ਨੂੰ ਆਵਾਜ਼ ਕਿਵੇਂ ਪਈ ਤੇ ਭਗਤ ਕਬੀਰ ਸਾਹਿਬਾਂ ਦੱਸਣ ਲੱਗੇ ਕਹਿੰਦੇ ਕਬੀਰ ਮਨ ਨਿਰਮਲ ਹੋਇਆ। ਕਬੀਰ ਜੀ ਕਹਿੰਦੇ ਮੇਰਾ ਮਨ ਨਿਰਮਲ ਹੋ ਗਿਆ ਕਿਸਾ ਹੋ ਗਿਆ ਜੈਸੇ ਗੰਗਾ ਜਿਵੇਂ ਗੰਗਾ ਦਾ ਜਲ ਪਵਿੱਤਰ ਹੈ ਨਾ ਕਹਿੰਦੇ ਏਦਾਂ ਮੇਰਾ ਮਨ ਹੋ ਗਿਆ। ਹੁਣ ਵਿਚਾਰ ਕਰਨਾ ਕਬੀਰ ਮਨ ਨਿਰਮਲ ਭਇਆ ਨਿਰਮਲ ਅੱਖਰ ਬਹੁਤ ਉੱਚੀ ਅਵਸਥਾ ਦਾ ਮਾਲਕ ਹੈ ਨਿਰਮਲ ਅੱਖਰ ਕੋਈ ਨੋਰਮਲ ਨਹੀਂ ਹੈ ਬਹੁਤ ਉੱਚੀ ਅਵਸਥਾ ਦਾ ਮਾਲਕ ਹੈ ਨਿਰਮਲ ਅੱਖਰ। ਭਗਤ ਕਬੀਰ ਸਾਹਿਬ ਕਹਿਣ ਲੱਗੇ ਮੇਰਾ ਮਨ ਪਰਮਾਤਮਾ ਵਰਗਾ ਹੋ ਗਿਆ ਮੇਰਾ ਮਨ ਪਰਮਾਤਮਾ ਵਰਗਾ ਹੋ ਗਿਆ। ਤੇ ਕਿਸੇ ਨੇ ਪੁੱਛਿਆ ਤੁਸੀਂ ਤੇ ਗੰਗਾ ਨਾਮ ਤੋਲਿਆ ਕਹਿੰਦੇ ਮੈਂ ਗੰਗਾ ਨਾਮ ਹੀ ਤੋਲਿਆ ਪਰ ਧਿਆਨ ਦੇ ਕਬੀਰ ਮਨ ਨਿਰਮਲ ਭਇਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪੈ ਠੰਗ ਦੇ ਉੱਤੇ ਪੜ੍ਹੇ ਉਧਰ ਪਤਾ ਕੀ ਕਹਿੰਦੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਪ੍ਰਭ ਮੇਰਾ ਸਦਾ ਨਿਰਮਲਾ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਪਰਮਾਤਮਾ ਨਾ ਹਮੇਸ਼ਾ ਨਿਰਮਲ ਹੈ। ਨਿਰਮਲ ਦਾ ਭਾਵ ਕੀ ਉਹਨੂੰ ਕੋਈ ਵਿਚਾਰ ਨਹੀਂ ਉੱਠਦਾ परमात्मा कोई विचार नहीं आता। कहते प्रभ मेरा सदा निर्मल आ, कहते परमात्मा हमेशा निर्मल है, पर जो प्राप्ति करनी हो तो मन निर्मल पाया जाए। कहना जे मन निर्मल हो जाए, मन विचारा तो रहत हो जाए, मन सुन हो जाए, तो उस परमात्मा की प्राप्ति हो सकती। मतलब मन निर्मल हो जाए, जिस तरह परमात्मा को फुरना नहीं फुरदा, परमात्मा अंदर कोई विचार नहीं है, जिदन साडे विचार रोगे फुरने रोगे सी परमात्मा वर्गे हो जाएंगे। की कहन लगे, कहते कबीर मन निर्मल होया। कबीर जी कहते मेरा मन निर्मल हो गया, मतलब मेरा मन फुरने तो रहत हो गया, विचारा तो रहत हो गया। क्या जो विचारा तो रहत होया, फुरने तो रहत होया, कहते जिवें गंगा का जल है, पवित्र है, तो दी किन्नी मानता है। तो कबीर जी कहते जो मेरा मन निर्मल होया तो मेरी किन्नी मानता होगी। कबीर जी कहते मैं आप हैरान हो गया, मेरी इन्नी मानता हो गई। कबीर जी की होया, कहते मैं परमात्मा के दर से बैठा सी, सिमरन करता करता जो साड़ी सुरत जाके दर्शन द्वार च टिक जाती है, उन्होंने बहना कहते, कहते मैं परमात्मा के दर से पहुंच गया, उत्थे जाके मैं बैठा सी, काफी दिन हो गए मैनू बैठे नू। कहते मन च विचार आया भी चलो काफी दिन हो गए बैठे नू, कितें जाई आवां। संसारी विचार नहीं, संसारी फुरना नहीं, कहते कितें जाई आवां, बाबा दिन हो गए बैठे नू। कहते हैरानगी वाली गल है, मैं जे तुरिया ही, मन बिरति करके मैं जे तुरिया ही उतों, तो पता की होया। कहते पाछे लागू हर फिरे, कहत कबीर कबीर, कहते परमात्मा मगर ही तुर पे, तो गंगा उल्टी पै गई। कहते परमात्मा मेरा नाम लैके मैं आवाजा मारन लग पे, कबीर कबीर कह के मैं आवाजा मारन लग पे। कहते देख लो परमात्मा के अंदर कोई फुरना नहीं है, परमात्मा के अंदर कोई विचार नहीं है। उसकी प्राप्ति करने लई पहला मैं राम राम करता सी, मैं उसकी खोज करता सी, मैं राम राम करता सी। कहते ऐसी मालिक ने कृपा की, जब मेरे फुरने सुन होए, मेरे विचार सुन होए, कहते हैरानगी वाली गल है, मैं परमात्मा का नाम लैके आवाजा मारता सी, परमात्मा मेरा नाम लैके आवाजा मारन लग पाया, कबीर कबीर कह के आवाजा मारन लग पाया। हुण विचार करना, इत्थे भगत कबीर जी इशारा कर दे कि पहला असी साडी मन बिरति साडी सुरत परमात्मा मगर घूमदी, परमात्मा की खोज करती है, परमात्मा मगर जाती है, पर जदों साडी मन बिरति साडी सुरत जिहड़ी है विचारां तों रहत हो जाती, सुन अवस्था च पहुंच जाती, कहिंदे फिर परमात्मा साडे मगर फिरन लग पैंदा। क्योंकि ध्यान देना, कोई चीज जिहदे विच जिद्दां दी समाउणी उद्दां दी समा सकदी है। कबीर जी कहण लगे, कहिंदे जिन्ना चिर साडी सुरत परमात्मा वर्गी ना ना हो जाए, उन्ना चिर उहदे च समा नहीं सकदी। ताहीं उन्हां ने कहा प्रभ मेरा सदा निर्मल आ, मन निर्मल पाया जाए। कहिंदे परमात्मा हमेशा निर्मल है, जे मन निर्मल हो जाए तो उहदी प्राप्ति हो सकती है। जिन्ना चिर मन निर्मल ना होवे, विचारां तों रहत ना होवे, फुरनियां तों रहत ना होवे, सुन अवस्था च ना जावे, उन्ना चिर परमात्मा की प्राप्ति नहीं हो सकती। हुण ध्यान देना, पाठ आपां वी करदे, बाणी आपां वी पढ़दे, सिमरन आपां वी करदे, ये नहीं कि आपां सिमरन नहीं करदे, आप जी सारे करदे होंगे, पर गल की है सानू क्यों नहीं कुछ भी मिलता? क्योंकि असी जदों पाठ करते हैं, बाणी पढ़ते हैं, जदों सिमरन करते हैं, इच्छावां दे अधीन होके करते हैं। साडे मन की इच्छा है, बाणी पढ़न लगे साडे मन की इच्छा है मेरा फलाना काम बन जाए। कई सज्जन इदां दे मिलणगे कि जदों दा असी सिमरन शुरू किया, जदों दा गुरु घर जाना शुरू किया ना, उदों दा दुख तकलीफ वध गया, शरीर नूं कष्ट वध गया, साडा काम कार च काठे पैण लग पे। अगे असी टाइम ज्यादा दिंदे सीगे, हुण असी उन्ना ही टाइम गुरु घर नूं देण लग पे, उदों दा साडा बिजनेस घट गया। बड़ा मन चाहुंदा साडा बिजनेस घट गया, काम कार घट गया, शरीर नूं कोई तकलीफ आ गई। गुरु प्यारो कदी जिंदगी च विचार करके देखिया करो, कैसी विचार करिया करो। गुरु साहब बाणियां तां सब कुछ लिखदे आ, पर वह गल वखरी है कि आप गौर नहीं की। गुरु जी कहन लगे, कहते जिंदगी च कभी विचार करके देख, ਕਹਿੰਦੇ ਜਦੋਂ ਤੇਰੇ ਤੇ ਪ੍ਰਭਾਵ ਪੈਂਦਾ ਕਿ ਮੇਰਾ ਕੰਮ ਨਹੀਂ ਬਣਿਆ, ਮੇਰਾ ਸਰੀਰ ਦੁਖੀ ਹੋ ਗਿਆ, ਕੋਈ ਮੈਨੂੰ ਰੋਗ ਲੱਗ ਗਿਆ, ਮੈਂ ਬੜਾ ਪਰੇਸ਼ਾਨ ਹੋ ਗਿਆ, ਕਿਉਂਕਿ ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਜਦੋਂ ਗੁਰੂ ਘਰ ਜਾਈਏ, ਜਦੋਂ ਸਿਮਰਨ ਕਰੀਏ, ਸਾਨੂੰ ਕੋਈ ਰੋਗ ਨਾ ਲੱਗੇ, ਸਾਡੇ ਕੰਮ ਕਾਰ ਚ ਘਾਟਾ ਨਾ ਪਵੇ, ਵਾਢਾ ਹੀ ਪਈ ਜਾਵੇ, ਜੋ ਮੇਰੀ ਇੱਛਾ ਨਾ ਉਹ ਪੂਰੀ ਹੋਈ ਜਾਵੇ। ਗੁਰੂ ਪਿਆਰੋ, ਜ਼ਿੰਦਗੀ ਚ ਕਦੀ ਵਿਚਾਰਿਓ, ਜਦੋਂ ਵੀ ਆਪਾਂ ਗੁਰੂ ਦੇ ਦਰ ਤੇ ਆਵਾਂਗੇ, ਨਾਮ ਸਿਮਰਨ ਜੁੜਾਂਗੇ ਨਾ, ਅਸੀਂ ਕਾਲ ਦੇ ਅਧੀਨ ਆ। ਧਿਆਨ ਦੇਣਾ ਜਿਹੜਾ ਗੁਰਬਾਣੀ ਚ ਲਿਖਿਆ, ਖੰਡ ਪਤਾਲ ਦੀਪ ਸਭ ਲੋਵਾ, ਸਭ ਕਾਲੇ ਬਸ ਆਪ ਪ੍ਰਭ ਕੀ ਆ। ਗੁਰੂ ਜੀ ਕਹਿਣ ਲੱਗੇ, ਖੰਡ ਪਤਾਲ ਦੀਪ ਸਭ ਲੋਵਾ, ਕਹਿੰਦੇ ਖੰਡ ਬ੍ਰਹਿਮੰਡ ਮੰਡਲ ਪਤਾਲ ਸਭ ਪਰਮਾਤਮਾ ਨੇ ਕਾਲ ਦੇ ਵਸ ਚ ਕੀਤਾ, ਕਾਲ ਦੇ ਅਧੀਨ ਕੀਤਾ, ਕਾਲ ਸਮੇਂ ਨੂੰ ਕਹਿੰਦੇ, ਸਮੇਂ ਦੇ ਅਧੀਨ ਕੀਤਾ। ਤੇ ਕਦੀ ਜ਼ਿੰਦਗੀ ਦੇ ਵਿਚਾਰ ਕਰਿਓ, ਉਸ ਪਰਮਾਤਮਾ ਨੇ ਇਸ ਕਾਲ ਨੂੰ, ਸਮੇਂ ਨੂੰ ਹੁਕਮ ਲਾਇਆ ਹੈ ਕਿ ਤੂੰ ਇਸ ਬੱਚੇ ਨੂੰ, ਇਸ ਮਨ ਨੂੰ ਆਰੇ ਲਾ ਕੇ ਰੱਖਣਾ, ਖਿਡਾ ਕੇ ਰੱਖਣਾ, ਤਾਂ ਕਿ ਇਹਨੂੰ ਮੇਰੀ ਯਾਦ ਨਾ ਆਵੇ। ਜਿਹੜਾ ਸਮਾਂ ਆ, ਜਿਹੜਾ ਕਾਲ ਆ, ਇਹ ਮਨ ਨੂੰ ਆਪਣੇ ਵਸ ਚ ਰੱਖਦਾ। ਤੇ ਜਦੋਂ ਵੀ ਇਹ ਮਨ ਗੁਰੂ ਚਰਨ ਨਾਲ ਜੁੜ ਕੇ ਨਾਮ ਸਿਮਰ ਕਰਕੇ ਕਾਲ ਚੋਂ ਬਾਹਰ ਹੋਣ ਲੱਗਦਾ ਆ, ਆਪਾਂ ਹੋਣਾ ਕਾਲ ਚੋਂ ਬਾਹਰ ਹੀ ਹੈ, ਇਹ ਜਨਮ ਸਾਨੂੰ ਤਾਂ ਹੀ ਮਿਲਿਆ, ਅਸੀਂ ਕਾਲ ਤੋਂ ਅਕਾਲ ਹੋਣਾ। ਕਾਲ ਕੀ ਹੈ ਸਮਾਂ, ਤੇ ਅਕਾਲ ਕੀ ਹੈ ਸਮੇਂ ਦੇ ਬੰਧਨ ਤੋਂ ਬਾਹਰ। ਅਸੀਂ ਸਮੇਂ ਦੇ ਬੰਧਨ ਤੋਂ ਬਾਹਰ ਜਾਣਾ ਹੈ। ਤੇ ਜਦੋਂ ਜਾਣ ਲੱਗਦੇ ਹਾਂ, ਹੁਣ ਤੁਸੀਂ ਸਿਆਣੇ ਹੋ, ਕਿਸੇ ਦੇ ਘਰ ਰਹਿੰਦੇ ਹੋਈਏ ਆਪਾਂ, ਕਿਸੇ ਦੇ ਅਧੀਨ ਰਹਿੰਦੇ ਹੋਈਏ, ਉਹਦੇ ਮੁਤਾਬਕ ਕੰਮ ਕਰਦੇ ਹੋਈਏ, ਤੇ ਜਦੋਂ ਉਹਨੂੰ ਛੱਡ ਕੇ ਆਪਾਂ ਜਾਣ ਲੱਗਾ, ਜਾਣ ਦਊਗਾ, ਸਾਨੂੰ ਰੋਕੂਗਾ ਨਾ। ਇੱਦਾਂ ਗੁਰੂ ਜੀ ਸਮਝਾਉਂਦੇ ਆ ਕਿ ਜਦੋਂ ਅਸੀਂ ਕਾਲ ਦੀ ਚੁੰਗਲ ਚੋਂ ਨਿਕਲਣ ਲੱਗਦੇ ਹਾਂ ਨਾ, ਉਦੋਂ ਕਾਲ ਜ਼ੋਰ ਜ਼ਿਆਦਾ ਪਾ ਦਿੰਦਾ, ਕਾਲ ਜ਼ੋਰ ਜ਼ਿਆਦਾ ਪਾ ਦਿੰਦਾ, ਤੇ ਸਾਡੇ ਤੇ ਨਾ ਇੰਨਾ ਕੁ ਅਸਰ ਹੋ ਜਾਂਦਾ। ਅਸੀਂ ਥੋੜੇ ਕੁ ਦਿਨ ਤਾਂ ਗੁਰੂ ਘਰ ਜਾਂਦੇ ਹਾਂ, ਨਾਮ ਸਿਮਰਨ ਕਰਦੇ ਹਾਂ, ਜਦੋਂ ਕਾਲ ਜ਼ੋਰ ਪਾ ਦਿੰਦਾ, ਅਸੀਂ ਗੁਰੂ ਦਾ ਦਰ ਛੱਡ ਦਿੰਦੇ ਹਾਂ, ਨਾਮ ਸਿਮਰਨ ਹੀ ਛੱਡ ਦਿੰਦੇ। ਕਈ ਬੜੇ ਮਿਲਣਗੇ ਆਪ ਜੀ ਨੂੰ, ਯਾਰ ਮੈਂ ਜਦੋਂ ਦਾ ਗੁਰੂ ਘਰ ਜਾਣ ਲੱਗਾ, ਸਿਮਰਨ ਕਰਨ ਲੱਗਾ ਨਾ, ਤੇ ਮੇਰੀ ਤੇ ਹਾਲਤ ਜ਼ਿਆਦਾ ਖਸਤਾ ਹੋਈ, ਮੈਂ ਤੇ ਛੱਡਦਾ, ਛੱਡ ਪਰਾਂ। ਕਹਿੰਦੇ ਜੇ ਗੁਰੂ ਘਰ ਜਾ ਕੇ ਦੁਖੀ ਮਿਲਣੇ ਆ, ਜੇ ਗੁਰੂ ਘਰ ਜਾ ਕੇ ਵੀ ਕੰਮ ਕਰ ਨਹੀਂ ਚੱਲਣਾ, ਫਾਇਦਾ ਕੀ ਹੈ, ਛੱਡਦਾ, ਕਿਉਂਕਿ ਕਾਲ ਦੇ ਅਧੀਨ ਹੈ। ਕਾਲ ਨੂੰ ਪਰਮਾਤਮਾ ਨੂੰ ਹੁਕਮ ਲੱਤਾ ਕਿ ਤੂੰ ਆਪਣੇ ਅਧੀਨ ਰੱਖਣਾ ਇਹਨੂੰ, ਠੀਕ ਹੈ। ਤੇ ਕਾਲ ਕੀ ਕਰਦਾ, ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ, ਹੁਣ ਤੁਸੀਂ ਦੇਖੋ ਸਵੇਰ ਦਾ ਸਮਾਂ ਹੁੰਦਾ, ਜਦੋਂ ਆਪਾਂ ਉੱਠਣ ਲੱਗਦੇ ਹਾਂ ਅੰਮ੍ਰਿਤ ਵੇਲੇ, ਕਾਲ ਦਾ ਜ਼ੋਰ ਬੜਾ ਚੜ ਜਾਂਦਾ। ਸਾਰੀ ਰਾਤ ਬੰਦਾ ਭਾਵੇਂ ਜਾਗਦਾ ਰਹੇ, ਪਰ ਸਵੇਰੇ ਨੀਂਦ ਜ਼ਿਆਦਾ ਜ਼ੋਰ ਪਾਉਂਦੀ ਹੈ। ਉੱਠਣ ਲੱਗਦਾ ਕੀ ਕਹਿੰਦਾ, 5 ਕੁ ਮਿੰਟ ਹੋਰ ਲੰਮੇ ਪੈ ਲਈਏ, ਫਿਰ ਉੱਠਦੇ ਹਾਂ, ਉਹ 5 ਮਿੰਟ ਘੰਟਿਆਂ 'ਚ ਬਦਲ ਜਾਂਦੇ। ਐਸੀ ਨੀਂਦ ਆਉਂਦੀ ਹੈ, ਐਸੀ ਨੀਂਦ ਆਉਂਦੀ ਹੈ, ਬੰਦਾ ਕਹਿੰਦਾ ਕਮਾਲ ਹੈ ਯਾਰ, ਆਹ 2-3 ਘੰਟੇ ਬੜੀ ਵਧੀਆ ਨੀਂਦ ਆਈ। ਉਹ ਕਾਲ ਜ਼ੋਰ ਪਾਉਂਦਾ, ਤੁਹਾਨੂੰ ਕਾਲ ਦਬਾ ਲੈਂਦਾ। ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਸਾਰੀ ਸ੍ਰਿਸ਼ਟੀ ਨੂੰ ਕੀਤਾ ਹੋਇਆ। ਇਹ ਕਾਲ ਦਾ ਅਸਰ ਸਾਰਿਆਂ ਤੇ ਹੁੰਦਾ। ਜਦੋਂ ਆਪਾਂ ਨਾਮ ਸਿਮਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਾਠ ਕਰਦਿਆਂ ਕਰਦਿਆਂ ਕਾਲ ਦਾ ਅਸਰ ਹੋ ਜਾਂਦਾ, ਆਪਾਂ ਬਾਣੀ ਪੜ੍ਹਨ ਡੇ ਹੁੰਦੇ, ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨਹੀਂ ਹੁੰਦਾ, ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਹੁੰਦਾ, ਸਾਡਾ ਧਿਆਨ ਝੂਠੇ ਪਦਾਰਥਾਂ ਵੱਲ ਹੁੰਦਾ, ਸਾਡਾ ਧਿਆਨ ਸੰਸਾਰੀ ਸੁੱਖਾਂ ਵੱਲ ਹੁੰਦਾ। ਰੱਬ ਦੇ ਪਿਆਰੇ ਜਿਹੜੇ ਹੈ, ਉਸ ਕਾਲ ਦਾ ਆਪਣੇ 'ਤੇ ਅਸਰ ਨਹੀਂ ਪੈਣ ਦਿੰਦੇ। ਰੱਬ ਦੇ ਪਿਆਰੇ, ਧਿਆਨ ਦੇਣਾ ਜ਼ਰਾ, ਭਗਤ ਰਵਿਦਾਸ ਮਹਾਰਾਜ ਜੀ ਹੋਏ, ਬੜੇ ਪਿਆਰ ਵਾਲੀਆਂ ਪੰਕਤੀਆਂ ਉਹਨਾਂ ਨੇ ਲਿਖੀਆਂ, 486 ਅੰਗ ਦੇ ਉੱਤੇ ਪੜ੍ਹ ਕੇ ਦੇਖਣਾ ਜ਼ਰਾ ਆਪ ਜੀ। ਉਹ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਮੈਂ ਸਿਮਰਨ ਸ਼ੁਰੂ ਕੀਤਾ ਤੇ ਦੁੱਖ ਤਕਲੀਫ ਤੇ ਸਾਨੂੰ ਵੀ ਕਹਿੰਦੇ ਆਈ। ਇਹ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਕਹਾਂ ਬਹਿਓ ਜੋ ਤਨ ਬਹਿਓ ਛਿੰਨ ਛਿੰਨ, ਕਹਿੰਦੇ ਕਹਾਂ ਬਹਿਓ, ਕੀ ਹੋਇਆ, ਕਹਿੰਦੇ ਕੁਛ ਨਹੀਂ ਹੋਇਆ, ਕਹਿੰਦੇ ਕੋਈ ਪਰਵਾਹ ਨਹੀਂ, ਕੋਈ ਫਰਕ ਨਹੀਂ ਪੈਂਦਾ। ਕਹਾਂ ਬਹਿਓ ਜੋ ਤਨ ਬਹਿਓ ਛਿੰਨ ਛਿੰਨ, ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਕੀ ਹੋ ਗਿਆ, ਕੀ ਫਰਕ ਪੈਣ ਡਿਆ, ਜੇ ਮੇਰਾ ਸਰੀਰ ਛੰਨੀ ਛੰਨੀ ਹੋ ਗਿਆ, ਜੇ ਮੇਰਾ ਸਰੀਰ ਨੂੰ ਦੁੱਖ ਮਿਲਦੇ ਆ, ਤਕਲੀਫ ਮਿਲਦੇ ਆ, ਕਹਿੰਦੇ ਕੋਈ ਫਰਕ ਨਹੀਂ ਪੈਣਾ, ਕੁਝ ਨਹੀਂ ਵਿਗੜਨ ਵਾਲਾ। ਕਾਲ ਨੂੰ ਕਹਿੰਦੇ ਜਿੰਨਾ ਜ਼ੋਰ ਲਾਉਣਾ ਲਾ, ਤੂੰ ਜੋ ਮੇਰਾ ਵਿਗਾੜਨਾ ਵਿਗਾੜਦਾ, ਪਰ ਮੈਂ ਨਾਮ ਸਿਮਰਨ ਨਹੀਂ ਛੱਡਣਾ, ਸਿਮਰਨ ਨਹੀਂ ਛੱਡਣਾ। ਫਿਰ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਵੇਖੋ ਕੀ ਕਿਹਾ, ਕਹਿੰਦੇ ਪ੍ਰੇਮ ਜਾਏ ਤਾਂ ਉਹ ਡਰਪੇ ਤੇਰੋ ਜਨ। ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਪ੍ਰੇਮ ਜਾਏ तो डर पे ते रोजाना। पर रविदास महाराज जी कहते कहते मैनु शरीर के दुख तकलीफा की चिंता नहीं है, मैनु शरीर के घाटियां वाध्या की चिंता नहीं है, कुछ जो हुंदा होवे, जो मिलता मिले, जो नहीं मिलता ना मिले परवाह नहीं। पर मैं घबरा कदों हाँ, देखो कहना प्रेम जाए तो डर पे ते रोजाना। कहते जो मेरे अंदरों परमात्मा तेरे चरण की प्रीति घटती है, तेरे चरण प्यार घटता है, जो तेरे चरण जुड़न का मैनू समा घट मिलता है, कहना मैनू उदो घबराहट पैदा होती। देखो प्यार कि आप कद इदा क्या कि जो मैं गुरु घर ना जाव, जो मैं सिमरन ना करा, उदो मेरे जी को कुछ होंगे। पर जो कि आप उल्टी गंगा कहने, कहना मैं सिमरन करदा तो जे कुछ मिलना ही नहीं, जे मेरा शरीर ठीक नहीं रहना, मेरा काम कार नहीं चलना, मैनू घाटा ही पैना, तो गुरु घर जाने का की फायदा, फिर बाणी पढ़ने का की फायदा, फिर सिमरन करने का की फायदा। फिर कभी विचारियो आप जी ने बड़े सज्जन मिलने इदा दे, जो दे गुरु घर जाने लगे हैं, जो दे सिमरन कर लगे हैं, उनका दुख बढ़ गया, उनका सानू तो बड़ी तकलीफ आती। गुरु प्यारियो जो हुंदा होन दिओ, निक्की जिक्की चीजा पिछे डरना नहीं, दुख तकलीफ वधने, वधन का कारण देखो की है, वधन का कारण देखो की है। आप बड़े जने कहने जो भगती करिए, नाम सिमरन करिए, गुरु चरणा वाल जाइए, तो दुख तकलीफ वधदे ने, वधदे क्यों हो भला? आप ये वेखना भी वधदे क्यों, आप जी विचार करके देखो, होता पता की को 2-400 बंदा ना तुर पिया परमात्मा वाले पास। जब परमात्मा वाले पास तुरया तो उन्हें की वेख्या कि मेरे वाल तुरे आए तुर पे ने, परमात्मा दे को साडे दुखां दे ढेर लगे, पत्थर दी नहीं ढेर लगे। तो उन्हें की किया परमात्मा ने भी जे तुर पे ने हूँ मेरे वाल तुर पे दुख तो घटाने ने इन्हों के। उन्हें की किया परमात्मा ने जिन्हें तुरे से ना 400 बंदा, उन्हें सब के उत्तों 4-4 दुख चुक के पत्थर चुक के सुट दते, अगे ये खत्म कर लैन। वो जो पत्थर सुटे 4-4 तो ध्यान देना होया कि 75% बंदे रुक गए। छड़ यार परमात्मा वाले पासे तुर के भी पत्थर ही बजते, दुखी मिलते, वो रुक गए उत्थे। 25% बंदे से जिहड़े ना वो गांह बधे, बाकी रुक गए उत्थे, ये दुख मिलन लग पे। किसी ने झाती नहीं मारी कि दुख मिलन लग पे ने, ये पत्थर बजन लग पे ने, जिथों पत्थर आए उथों तो घट गए होणगे ना, परमात्मा के दर तो पत्थर घट गए होणगे ना, सानू मिले मिलने मिलने। उन्हें 25% अगे आए ना, परमात्मा ने वेख्या भी बाकी मुड़ गए, उन्होंने स्टॉप कर दो, रोक दो, उन्होंने दुख नहीं देने, और तो रुक गए हूँ। जो बाकी तुरे आते हैं ना, परमात्मा ने की किया उन्होंने 10-20 पत्थर और सुटते, अगे की सुटिया दुख सुट दते, दुख होर वध गए, उधर वधदे पे आ, परमात्मा के दर से घटते पे आ, उन्हें सुट दते परमात्मा ने। 25% के विचों भी ना 10-15% रुक गए, नहीं यार उन्होंने 4-4 मिले सन तो होर दुख मिलने लग पे, रुक जाओ आप नहीं जाना, रुक गए मुड़ गए पिछे। उन्हें 10% सी ना वो अगे तुरे आए, और जो अगे तुरे आए तो मेरे अकाल पुरख परमात्मा ने की किया भी बाकियों की पत्थर स्टॉप करते, दुख स्टॉप करते भी छड़ दो, इन्होंने नहीं देने आने क्योंकि रुक गए ने। उन्हें 10% अगे आने ना उन्होंने परमात्मा ने किया 50% दुख पत्थर अगे सुट दते। जो 50% सुटे दसा दे विचों की होया, 7-8% फिर रुक गए। की कहते कहते भरावा वो पहला थोड़े जे मिले से दूजे वध मिले, आप होर वध मिल रहे हैं, चंगे परमात्मा वाले पासे जा रहे हैं आप, रुक जाओ उत्थे रुक गए। हुण किन्ने रह गए? 2-3% रह गए। जो 2-3% रह गए, अहीं तो लिखिया नानक कोटन में को नारायण जय जीत, कहने करोड़ा च कोई जी रब चेते। उन्हें 3% रह गए सी ना जदों तुरे आउण, परमात्मा ने वेख्या भी ते नहीं मुड़दे पिछे लगता, जदों वेख्या पिछे नहीं मुड़दे वेख्या, ते परमात्मा ने पहला 50% सुटे से उन्होंने 75% दुख सुट दते, 75% दुख उन्हें देकर छुट दते, ਜਦੋਂ ਸੁੱਟੇ ਨਾ ਤਾਂ ਉਹਨਾਂ ਦੇ ਵਿੱਚੋਂ ਵੀ 2% ਉੱਥੇ ਰੁਕ ਗਏ। ਕੀ ਕਹਿੰਦੇ? ਫਿਰ ਕਹਿੰਦੇ ਯਾਰ ਕਮਾਲ ਹੈ, ਅਸੀਂ ਕਹਾਂਗੇ ਜਿਵੇਂ ਜਿਵੇਂ ਗਾਂਹ ਵਧਾਂਗੇ ਨਾ ਤੇ ਦੁੱਖ ਖਤਮ ਹੋਣਗੇ, ਘਟਣਗੇ ਤੇ ਸੁੱਖ ਵਧੀ ਜਾਣਗੇ, ਦੁੱਖ ਲੋਗੇ। ਹੁਣ ਕਹਿੰਦੇ ਰਹਿ ਗਏ 1% ਰਹਿ ਗਏ। ਬੜਾ ਇੱਕ ਬੰਦਾ ਸੀ, 1% ਰਹਿ ਗਿਆ। ਹੁਣ 1% ਦੇ ਵਿੱਚ 2-4-10 ਜਣੇ ਰਹਿ ਗਏ, ਕਿਉਂਕਿ 400 ਬੰਦਾ। ਉਹਨੇ 2-4 ਜਣੇ ਸੀ ਨਾ, ਉਹ ਇੱਕ ਦੂਜੇ ਵੱਲ ਵੇਖਦੇ ਆ, ਕੀ ਕਹਿੰਦੇ ਆ, ਕਹਿੰਦੇ ਏਦਾਂ ਆ ਬਈ ਪਰਮਾਤਮਾ ਦੀ ਮਰਜ਼ੀ ਹੈ, ਜਦੋਂ ਤੁਰੀ ਪਏ ਜਿੰਨੇ ਦੁੱਖ ਦਿੰਦਾ ਦੇਵੇ ਹੁਣ ਉਹ ਉਹਦੀ ਲੀਲਾ। ਹੁਣ ਪਰਮਾਤਮਾ ਨੇ ਵੇਖਿਆ ਵੀ ਜਿੰਨੇ ਮੁੜਨੇ ਸੀ ਮੁੜ ਗਏ, ਆੜ 1% ਵਾਲੇ ਇੰਨੀ ਮੁੜਨੇ ਪਿੱਛੇ, ਹੁਣ ਇੰਨੀ ਮੁੜਨੇ। ਜਦੋਂ ਉਹਨੇ ਕਿਹਾ ਨਹੀਂ ਮੁੜਨੇ ਤੇ ਮੇਰੇ ਅਕਾਲ ਪੁਰਖ ਨੇ ਕੀਤਾ ਵੀ ਸਭ ਤੋਂ ਥੱਲੜਾ ਪੱਥਰ ਚੁੱਕਿਆ, ਇੱਕ ਸਭ ਤੋਂ ਥੱਲੜਾ ਪੱਥਰ ਤੇ ਅੱਗੇ ਸੁੱਟ ਦਿੱਤਾ ਹੌਸਲਾ ਦੇਣ ਲਈ। ਇੱਕ ਪੱਥਰ ਸੁੱਟਿਆ, ਇੱਕ ਦੁੱਖ ਮਿਲਿਆ ਇਹਨਾਂ ਸਾਰਿਆਂ ਨੂੰ, 5-7 ਜਣਿਆਂ ਨੂੰ, ਬੜੇ ਖੁਸ਼। ਕਹਿੰਦੇ ਲੈ ਘੱਟ ਗਈ, ਹੁਣ ਦੇਖ ਕੀ ਮਿਲਿਆ। ਉਹਨਾਂ ਨੂੰ ਬੜੇ ਮਿਲੇ ਤੇ ਆਪਾਂ ਨੂੰ ਇੱਕ ਹੀ ਮਿਲਿਆ, ਇੱਕ ਮਿਲਿਆ, ਥੋੜੇ ਜਿਹੇ ਗਾਂ ਕਦਮ ਪੁੱਟੇ ਇਹਨਾਂ ਨੇ ਤੇ ਕੀ ਹੋਇਆ, ਮੇਰੇ ਪਰਮਾਤਮਾ ਨੇ ਸਾਰੇ ਪੱਥਰ ਸੁੱਟ ਦਿੱਤੇ, ਸਾਰੇ ਦੁੱਖ ਝੋਲੀ ਚ ਪਾਤੇ, ਇਹਨਾਂ ਨੂੰ ਦੁੱਖ ਮਿਲ ਗਿਆ ਤੇ ਆਪਣੇ ਦਰ ਤੇ ਥਾਂ ਸਾਫ਼ ਕਰਤੀ। ਕਹਿੰਦਾ ਆ ਜਾ ਪੁੱਤਰੋ, ਆਹ ਦੁੱਖ ਭੋਗ ਕੇ ਮੇਰੇ ਕੋਲ ਆ ਜਾਓ, ਤੁਹਾਡੇ ਦੁੱਖ ਸਾਰੇ ਹੀ ਖਤਮ। ਹੁਣ ਲਾਓ ਸਾਹਿਬ, ਜਦੋਂ ਤੁਰੇ ਸਾਂ ਦੁੱਖ ਮਿਲਣੇ ਹੀ ਮਿਲਣੇ ਆ, ਇੱਧਰ ਝੋਲੀ ਦੁੱਖ ਪੈ ਗਿਆ, ਪਰਮਾਤਮਾ ਦੇ ਦਰ ਤੇ ਸਾਡੇ ਦੁੱਖ ਘੱਟ ਗਏ, ਸਾਡੇ ਕੋਲ ਪਾਵਰ ਨਹੀਂ ਦੇਖਣ ਦੀ, ਅਸੀਂ ਅੱਗੇ ਵੇਖ ਲਈਏ ਦੁੱਖ ਘਟੇ ਨੇ। ਉਹ ਰੱਬ ਦਾ ਪਿਆਰਾ ਵੇਖ ਸਕਦਾ, ਰੱਬ ਦਾ ਪਿਆਰਾ ਕਹਿੰਦਾ, ਕਹਿੰਦਾ ਤੁਰੇ ਆਓ ਚੁੱਪ ਕਰਕੇ ਤੁਰੇ ਆਓ। ਭਗਤ ਰਵਿਦਾਸ ਮਹਾਰਾਜ ਜੀ ਪਤਾ ਕੀ ਕਹਿੰਦੇ? ਕਹਿੰਦੇ ਮੈਂ ਨਹੀਂ ਪਰਵਾਹ ਕੀਤੀ। ਕਹਿੰਦਾ ਕਿਉਂ? ਕਹਿੰਦੇ ਪ੍ਰੇਮ ਜਾਏ ਤਾਂ ਡਰ ਪਏ ਫਿਰ ਹੋ ਜਾਣ। ਕਹਿੰਦਾ ਤੇਰੇ ਦੁੱਖਾਂ ਤੋਂ ਨਹੀਂ ਡਰਦਾ ਹੁਣ ਮੈਂ, ਤੂੰ ਦੁੱਖ ਜਿੰਨੇ ਮਰਜ਼ੀ ਦੇ, ਕਸ਼ਟ ਜਿੰਨੇ ਮਰਜ਼ੀ ਦੇ, ਝੋਲੀਆਂ ਭਰਦੇ ਦੁੱਖਾਂ ਨਾਲ, ਪਰ ਪਰਮਾਤਮਾ ਡਰ ਇੱਕ ਚੀਜ਼ ਦਾ ਹੀ ਆ, ਘਬਰਾਹਟ ਇੱਕ ਚੀਜ਼ ਦੀ ਹੈ, ਕਿਹੜੀ? ਵੀ ਕਿਤੇ ਇਹਨਾਂ ਦੁੱਖਾਂ 'ਚ ਫਸ ਕੇ ਤੇਰੇ ਚਰਨਾਂ 'ਚੋਂ ਪ੍ਰੀਤ ਨਾ ਘਟ ਜਾਏ, ਤੇਰੇ ਚਰਨਾਂ 'ਚੋਂ ਪਿਆਰ ਨਾ ਘਟ ਜਾਏ, ਪ੍ਰੀਤ ਨਾ ਘਟ ਜਾਏ, ਸਿਮਰਨ ਨਾ ਘਟ ਜਾਏ, ਆਹ ਚਿੰਤਾ ਹੀ। ਇਹਨਾਂ ਦੁੱਖਾਂ ਦੀ ਕੋਈ ਪਰਵਾਹ ਨਹੀਂ, ਅਤੇ ਆਪਾਂ ਤਾਂ ਦੁੱਖਾਂ ਦੀ ਪਰਵਾਹ ਕਰਦੇ ਹਾਂ, ਤਾਂ ਆਪਾਂ ਤਾਂ ਮਾੜਾ ਜਿਹਾ ਕਸ਼ਟ ਆ ਗਿਆ। ਕਦੇ ਤੁਸੀਂ ਧਿਆਨ ਦਿਓ, ਤੁਸੀਂ ਗੁਰੂ ਘਰ ਜਾਓ, 2-4-10 ਦਿਨ, ਮਹੀਨਾ 2 ਮਹੀਨੇ ਜਾਓ, ਤੇ ਤੁਹਾਡੇ ਘਰ ਦੇ ਕਿਆ ਕਹਿਣ, ਉੱਥੇ ਅਰਦਾਸ ਕਰਿਆ ਕਰ, ਆ ਫਲਾਣਾ ਕੰਮ ਆਪਣਾ ਬਣ ਜਾਵੇ, ਬਿਜ਼ਨਸ ਬਣ ਜਾਵੇ, ਪੁੱਤ ਤੇਰਾ ਵੀਜ਼ਾ ਲੱਗ ਜਾਵੇ, ਤੇਰੇ ਭਰਾ ਦਾ ਵੀਜ਼ਾ ਲੱਗ ਜਾਵੇ, ਕਰਿਆ ਕਰ ਅਰਦਾਸ। ਘਰਦਿਆਂ ਨੂੰ ਕਹਿੰਦਾ ਜੀ ਮੈਂ ਤੇ ਜਾ ਕੇ ਅਰਦਾਸ ਇਹੀ ਕਰਦਾ ਵੀ ਮੇਰੇ ਭਰਾ ਦਾ ਕੰਮ ਬਣ ਜਾਵੇ, ਮੇਰਾ ਵੀ ਬਣ ਜਾਵੇ। 2-4 ਮਹੀਨੇ ਲੰਘ ਗਏ, ਭਰਾ ਦਾ ਵੀਜ਼ਾ ਰਿਫਿਊਜ਼ ਹੋ ਗਿਆ। ਮਾਂ ਪਿਓ ਕਹਿੰਦੇ ਸਵੇਰੇ ਗੁਰਦੁਆਰਾ ਨਾ ਜਾਈ ਤੂੰ, ਕਿਉਂ? ਕੀ ਗੱਲ? ਉੱਥੇ ਮੇਰਾ ਨਾਂ ਲਿਖਿਆ ਉਹਨਾਂ ਨੇ, ਉੱਥੇ ਮੈਨੂੰ ਪਿਆਰ ਬੜਾ ਕਰਦੇ, ਮੈਨੂੰ ਡੀਕਣ ਦੇ ਹੁੰਦੇ ਸਾਰੇ ਗੁਰਦੁਆਰੇ ਤੇ। ਕਹਿੰਦਾ ਰਹਿਣ ਦੇ, ਕੀ ਫਾਇਦਾ ਗੁਰਦੁਆਰੇ ਜਾਂਦਾ, ਭਰਾ ਦਾ ਤੇ ਵੀਜ਼ਾ ਰਿਫਿਊਜ਼ ਹੋ ਗਿਆ। ਇਹਦਾ ਮਤਲਬ ਸੰਸਾਰੀ ਪਦਾਰਥਾਂ ਨਾਲ ਹੀ ਜੁੜੇ ਹਾਂ ਆਪਾਂ। ਦਾਤ ਪਿਆਰੀ ਵਿਸਰਿਆ ਦਤਾਰਾ, ਸਭ ਦਾਤ ਪਿਆਰੀ। ਤੇ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਪਰਮਾਤਮਾ ਕੋਈ ਟੈਨਸ਼ਨ ਨਹੀਂ, ਤੂੰ ਦੁੱਖ ਜਿੰਨੇ ਮਰਜ਼ੀ ਦੇ, ਪਰ ਤੇਰੇ ਚਰਨਾਂ ਦੀ ਪੀਤ ਨਾ ਟੁੱਟੇ। ਇਹਦਾ ਮਤਲਬ ਕਿ ਅੰਦਰੋਂ ਨਾਮ ਸਿਮਰਨ ਦੇ ਨਾਲੋਂ ਪੀਤੀ ਨਾ ਟੁੱਟੇ, ਦੁੱਖ ਜਿੰਨੇ ਮਰਜ਼ੀ ਦੇ। ਫਿਰ ਉਹਨਾਂ ਨੇ ਕੀ ਕਿਹਾ? ਕਹਿੰਦੇ ਤੁਝੇ ਚਰਨ ਅਰਬਿੰਦ ਭਵਨ ਮਨ, ਤੁਝੇ ਚਰਨ ਅਰਬਿੰਦ, ਅਰਬਿੰਦ ਕਹਿੰਦੇ ਨੇ ਕਮਲ ਦਾ ਫੁੱਲ। ਕਹਿੰਦੇ ਹੀ ਅਕਾਲ ਪੁਰਖ ਪਰਮਾਤਮਾ, ਮੈਂ ਤੈਨੂੰ ਆਪਣੇ ਦਿਲ ਦੀ ਗੱਲ ਸੁਣਾਵਾਂ। ਕਹਿੰਦੇ ਸੁਣਾਓ। ਕਹਿੰਦੇ ਤੇਰੇ ਜਿਹੜੇ ਚਰਨ, ਚਰਨ ਕਿਹਨੂੰ ਕਹਿੰਦੇ? ਸ਼ਬਦ ਨੂੰ ਕਹਿੰਦੇ। ਗੁਰੂ ਦੇ ਕਿਤੇ ਚਰਨ ਨਹੀਂ ਹੈਗੇ, ਪਰਮਾਤਮਾ ਦੇ ਕਿਤੇ ਚਰਨ ਨਹੀਂ ਹੈਗੇ, ਕਿਤੇ ਪੈਰ ਨਹੀਂ ਹੈਗੇ। ਜਿੱਥੇ ਚਰਨ ਅੱਖਰ ਆ ਜਾਏ ਗੁਰਬਾਣੀ ਦੇ ਅੰਦਰ, ਤੇ ਵਿਚਾਰ ਕਰਿਓ, ਜਿਵੇਂ ਆਪਾਂ ਕੋਈ ਸਟੈਚੂ ਤਿਆਰ ਕਰਦੇ ਹਾਂ, ਮਿੱਟੀ ਦਾ ਬੁੱਤ ਬਣਾਉਂਦੇ, ਉਹਦਾ ਸਿਰ ਵੀ ਮਿੱਟੀ ਦਾ, ਉਹਦੇ ਪੈਰ ਵੀ ਮਿੱਟੀ ਦੇ, ਉਹਦੇ ਹੱਥ ਵੀ ਮਿੱਟੀ ਦੇ। ਆ ਸਰੀਰ ਆ, ਸਿਰ ਵੀ ਚੰਮਦਾ ਹੈ, ਹੱਥ ਵੀ ਚੰਮਦੇ ਆ, ਪੈਰ ਵੀ ਚੰਮਦੇ ਆ। ਚਰਨ ਅੱਖਰ ਆ ਜਾਵੇ ਨਾ ਤੇ ਚੰਮ ਹੀ ਵਰਤਿਆ ਜਾਂਦਾ, ਤੇ ਗੁਰੂ ਦੇ ਚਰਨ ਅੱਖਰ ਆ ਜਾਵੇ, ਧਿਆਨ ਦੇਣਾ, ਗੁਰੂ ਦੀ ਮੱਤ ਵੀ ਸ਼ਬਦ ਆ, ਗੁਰੂ ਦੇ ਹੱਥ ਵੀ ਸ਼ਬਦ ਆ, ਗੁਰੂ ਦੇ ਚਰਨ ਵੀ ਸ਼ਬਦ ਆ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਤੁਝੇ ਚਰਨ ਅਰਬਿੰਦ, ਕਹਿੰਦੇ ਹੇ ਪਰਮਾਤਮਾ, ਦਾ ਤੇਰਾ ਸ਼ਬਦ ਆ ਨਾ, ਉਹ ਕਮਲ ਦੇ ਫੁੱਲ ਵਾਂਗਣਾ ਭਵਨ ਮਨ। ਭਵਨ ਪਤਾ ਕਿਹਨੂੰ ਕਹਿੰਦੇ? ਟਿਕਾਣਾ। ਆਪਾਂ ਕਹਿੰਦੇ ਨੀ ਤੁਹਾਡਾ ਫਿਰ ਭਵਨ ਕਿੱਦਾਂ ਦਾ, ਤੁਹਾਡਾ ਘਰ ਕਿੱਦਾਂ ਦਾ, ਟਿਕਾਣਾ ਕਿੱਦਾਂ ਦਾ, ਮਨ। ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਨੇ ਪਰਮਾਤਮਾ ਜਿਹੜਾ ਤੇਰਾ ਸ਼ਬਦ ਹੈ ਨਾ, ਉਹ ਮੇਰੇ ਮਨ ਦੇ ਅੰਦਰ ਟਿਕ ਗਿਆ ਹੈ ਤੇ ਮੇਰਾ ਮਨ ਸ਼ਬਦ ਵਿੱਚ ਟਿਕ ਗਿਆ ਹੈ। ਇਹਨਾਂ ਇੰਨਾ ਕੁ ਪਿਆਰ ਪੈ ਗਿਆ ਹੈ ਕਿ ਤੇਰੇ ਸ਼ਬਦ ਦੇ ਅੰਦਰ ਮੇਰਾ ਮਨ ਟਿਕ ਗਿਆ, ਮੇਰੇ ਮਨ ਦੇ ਅੰਦਰ ਤੇਰਾ ਸ਼ਬਦ ਟਿਕ ਗਿਆ। ਕਿਹਦੇ ਵਾਂਗਰਾ? ਜਿੱਦਾਂ ਇੱਕ ਕਮਲ ਦਾ ਫੁੱਲ ਜਿਹੜਾ ਨਾ, ਉਹਦੇ ਵਾਂਗਰੂ ਸੋਹਣੇ ਚਰਨ ਤੇਰੇ, ਸੋਹਣਾ ਸ਼ਬਦ ਤੇਰਾ ਮੇਰੇ ਮਨ ਵਿੱਚ ਟਿਕ ਗਿਆ। ਮੈਂ ਜਾਵਾਂ ਕਿਹੜੇ ਪਾਸੇ? ਹੁਣ ਤੁਸੀਂ ਸਿਆਣੇ ਹੋ, ਮਨ ਵਿੱਚ ਕੋਈ ਚੀਜ਼ ਟਿਕ ਜਾਵੇ, ਮਨ ਚ ਪਿਆਰ ਪੈ ਜਾਵੇ ਕਿਤੇ, ਫਿਰ ਦੁੱਖ ਤਕਲੀਫ਼ ਨਹੀਂ ਦੇਖਦਾ ਬੰਦਾ। ਫਿਰ ਇੱਕੋ ਚੀਜ਼ ਵੇਖਦਾ ਕਿ ਮੇਰਾ ਪਿਆਰ ਨਾ ਫਿੱਕਾ ਪੈ ਜਾਵੇ ਕਿਤੇ, ਫਿਰ ਨਹੀਂ ਕਿਸੇ ਚੀਜ਼ ਦੀ ਪਰਵਾਹ। ਇੱਥੇ ਸਮਝਾਉਣ ਲੱਗੇ, ਪਾਨ ਕਰਤ ਪਾਇਓ ਪਾਇਓ ਰਮਈਆ ਤਨ, ਪਾਨ ਕਰਤ ਪਾਇਓ। ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਪਾਨ ਕਰਤ। ਹੁਣ ਪਾਨ ਕਰਤ ਦਾ ਮਤਲਬ ਕੀ ਹੈ? ਪਾਨ ਦਾ ਪਾਪ ਪੀਣਾ। ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਐਸਾ ਉਹ ਤੇਰਾ ਸ਼ਬਦ ਤੇਰਾ ਚਰਨ ਮੇਰੇ ਅੰਦਰ ਟਿਕ ਗਏ ਨੇ ਕਿ ਮੈਂ 24 ਘੰਟੇ ਪਾਨ ਕਰਤ ਪਾਇਓ ਕਿ ਮੈਂ ਉਸ ਨਾਮ ਦੋ ਸ਼ਬਦ ਦੇ ਵਿੱਚੋਂ ਨਾਮ ਰਸ ਪੀਂਦਾ ਹੀ ਰਹਿੰਦਾ, ਪੀਂਦਾ ਹੀ ਰਹਿੰਦਾ। ਕਹਿੰਦਾ ਭਾਵ ਕਿ ਮੈਂ ਹਰ ਸਵਾਸ ਉੱਤੇ ਤੇਰੇ ਨਾਮ ਦਾ ਸਿਮਰਨ ਕਰਦਾ ਹੀ ਰਹਿੰਦਾ। ਸਿਮਰਨ ਕਰਦਿਆਂ 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 ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਮੇਰੀ ਮ੍ਰਿਤੀ ਬਣ ਗਈ ਹੈ। ਪਾਇਓ, ਕਹਿੰਦਾ ਮੈਂ ਲੱਭ ਲਿਆ, ਪਾ ਲਿਆ, ਪ੍ਰਾਪਤ ਕਰ ਲਿਆ। ਰਮਈਆ ਧਨ, ਕਹਿਣ ਲੱਗੇ ਹੇ ਪਰਮਾਤਮਾ ਮੈਂ ਤੇਰੇ ਨਾਮ ਦਾ ਧਨ ਜਿਹੜਾ ਨਾ ਉਸ ਸ਼ਬਦ ਦੇ ਵਿੱਚੋਂ ਪ੍ਰਾਪਤ ਕਰ ਲਿਆ, ਲੱਭ ਲਿਆ। ਹੁਣ ਨਹੀਂ ਮੈਨੂੰ ਪਰਵਾਹ ਕੋਈ ਵੀ, ਉਹ ਜੋ ਕਰਨਾ ਕਰ, ਇਹ ਤੇਰੀ ਲੀਲਾ ਤੇਰੀ ਮਰਜ਼ੀ ਹੈ, ਮੈਨੂੰ ਕੋਈ ਟੈਨਸ਼ਨ ਨਹੀਂ। ਕਿਉਂਕਿ ਮੈਂ ਤਾਂ ਜੋ ਲੈਣਾ ਸੀ ਲੈ ਲਿਆ, ਮੈਨੂੰ ਕੋਈ ਪਰਵਾਹ ਨਹੀਂ। ਹੁਣ ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਕਿਤੇ ਪਰਮਾਤਮਾ ਵੇਖ ਮਾਰ ਕੇ ਚਾਤੀ ਮੇਰੀ ਬਿਰਤੀ ਗਈ ਕਿੱਥੇ? ਪਤਾ ਕਹਿੰਦੇ ਕਹਿੰਦੇ ਸੰਪਤ ਬਿਪਤ ਅਟਲ ਮਾਇਆ ਤਨ। ਸੰਪਤ ਕੀ ਹੈ? ਸੁੱਖ। ਆਪਾਂ ਸੁੱਖ ਕਿੱਥੋਂ ਮਿਲਦਾ? ਬਹੁਤ ਧਨ ਹੋਵੇ, ਸੰਪਤੀ ਹੋਵੇ ਬਹੁਤ ਜ਼ਿਆਦਾ। ਕੀ ਕਹਿੰਦਾ? ਉਹ ਫਲਾਣਸੋਂ ਬੜਾ ਸੁਖੀ ਹੈ ਜਾਂ ਬੜੀ ਸੰਪਤੀ ਹੈ, ਬਹੁਤ ਉਹਦੇ ਕੋਲ ਧਨ ਦੌਲਤ ਹੈ, ਬੜਾ ਧਨ ਹੈ, ਸੁੱਖ ਹੈ। ਕੀ ਕਹਿੰਦੇ? ਸੰਪਤ ਬਿਪਤ ਅਟਲ ਮਾਇਆ ਤਨ। ਅਟਲ ਕਹਿੰਦੇ ਪਰਦੇ ਨੂੰ, ਬਿਪਤ ਕਹਿੰਦੇ ਮੁਸੀਬਤ ਨੂੰ। ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਕਿ ਹੇ ਅਕਾਲ ਪੁਰਖ ਪਰਮਾਤਮਾ, ਸੌਖ ਹੋਵੇ ਮੁਸੀਬਤ ਹੋਵੇ, ਠੀਕ ਹੈ, ਪਟਲ ਮਾਇਆ ਧਨ। ਕਹਿੰਦੇ ਇਹ ਸੰਸਾਰ ਦੇ ਉੱਤੇ ਮਾਇਆ ਦੇ ਧਨ ਦਾ ਪਟਲ ਪੜਦਾ, ਕਹਿੰਦੇ ਸਭ ਜੀਵ ਜੰਤੂਆਂ ਦੇ ਉੱਤੇ ਸੁੱਖ ਦਾ, ਬਿਪਤਾ ਦਾ ਤੇ ਮਾਇਆ ਦਾ ਤੇ ਧਨ ਦਾ ਪੜਦਾ ਪਿਆ ਆ। ਮਤ ਦੇ ਉੱਤੇ ਦੁਨੀਆਂ ਇੱਥੇ ਡਿੱਗੀ ਹੈ, ਇਸ ਲੈਵਲ ਵਿੱਚ ਹੀ ਦੁਨੀਆਂ ਰਹਿੰਦੀ ਹੈ, ਤੁਗਾ ਲੰਘਦੀ ਨਹੀਂ। ਇਹ ਗੱਲ ਸੱਚ ਆ? ਸਾਰੇ ਆਪਾਂ ਫਸੇ ਤੇ ਇੱਥੇ ਹੀ, ਹਜੇ ਤਾਂ ਆਪਾਂ ਸਾਰੇ ਇੱਥੇ ਹੀ ਹੈ, ਸਾਡੀ ਮਨ ਬਿਰਤੀ ਬਣੀ ਹੈ। ਅਸੀਂ ਗੁਰੂ ਚਰਨਾਂ 'ਚ ਮੱਥਾ ਟੇਕਦੇ ਤੇ ਮੰਗਦੇ ਕੀ ਹਾਂ? ਸੁੱਖ। ਸਾਨੂੰ ਸੁੱਖ ਦਾ ਪਤਾ ਹੀ ਨਹੀਂ, ਸੁੱਖ ਹੈ ਕੀ? ਸੰਸਾਰ ਦੇ ਪਦਾਰਥਾਂ ਵਿੱਚੋਂ ਸੁੱਖ ਲੱਭਦੇ ਫਿਰਦੇ, ਕਿਸੇ ਪਦਾਰਥ ਵਿੱਚ ਕੋਈ ਸੁੱਖ ਨਹੀਂ ਹੈ, ਕਿਸੇ ਵੀ ਪਦਾਰਥ ਵਿੱਚ ਕੋਈ ਸੁੱਖ ਨਹੀਂ ਹੈ। ਸੁੱਖ ਕਿੱਥੇ ਹੈ? ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ ਸੁੱਖ ਕਿੱਥੇ ਹੈ? ਗੁਰੂ ਸਾਹਿਬ ਨੇ ਇੱਕ ਜਗ੍ਹਾ 'ਤੇ ਬੜਾ ਪਿਆਰ ਨਾਲ ਲਿਖਿਆ, ਜਾਓ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਕਹਿੰਦੇ ਜੇ ਕੋਈ ਪ੍ਰਾਣੀ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ, ਹਮੇਸ਼ਾ ਸਦਾ ਵਾਸਤੇ ਸੁਖੀ ਰਹਿਣਾ ਚਾਹੁੰਦਾ, ਤੂੰ ਕੀ ਕਰੇ? ਸ਼ਰਨ ਰਾਮ ਕੀ ਲੇ, ਕਹਿੰਦੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਵੇ। ਹੁਣ ਉਹ ਸੁੱਖ ਕਿਹੜਾ ਬਈ? ਉਹ ਸੁੱਖ ਇਹ ਨਹੀਂ ਹੈ ਜਿਹੜਾ ਕਿਸੇ ਪਦਾਰਥ ਤੋਂ ਮਿਲਦਾ। ਧਿਆਨ ਦੇਣਾ, ਪਦਾਰਥ ਦਾ ਸੁੱਖ ਸਦੀਵੀ ਨਹੀਂ ਹੁੰਦਾ, ਪਦਾਰਥ ਦਾ ਸੁੱਖ ਸਦੀਵੀ ਨਹੀਂ ਹੁੰਦਾ, ਕੁਛ ਪਲ ਲਈ ਹੁੰਦਾ। ਆਪਾਂ ਨੂੰ ਥੋੜੇ ਸਮੇਂ ਲਈ ਕੋਈ ਸੁੱਖ ਮਿਲਦਾ, ਆਪਾਂ ਬੜੇ ਸੌਖੇ ਹੁੰਦੇ, ਸ਼ੁਕਰ ਹੈ ਫਲਾਣਾ ਕੰਮ ਬਣ ਗਿਆ ਗੁਰੂ ਪਿਆਰਿਓ, ਥੋੜੀ ਕੁ ਦੇਰ ਵਾਸਤੇ ਨਾ ਉਹ ਸੁੱਖ ਮਹਿਸੂਸ ਹੁੰਦਾ, ਥੋੜੀ ਦੇਰ ਬਾਅਦ ਉਹ ਸੁੱਖ ਦੁੱਖ 'ਚ ਪ੍ਰਗਟ ਹੋ ਜਾਂਦਾ, ਸਾਨੂੰ ਦੁੱਖ ਮਹਿਸੂਸ ਹੋਣ ਲੱਗ ਪੈਂਦਾ। ਆਪਾਂ ਗੱਡੀ ਲੈ ਕੇ ਆਏ, ਵਧਾਈਆਂ ਦਿੱਤੀਆਂ, ਬੜਾ ਸੁੱਖ ਮਹਿਸੂਸ ਕੀਤਾ, ਬੜੀ ਕਿਰਪਾ ਹੋਈ ਹੈ, ਮਾਲਕ ਨੇ ਕਿਰਪਾ ਕੀਤੀ ਹੈ, ਗੱਡੀ ਦਿੱਤੀ, ਅਸੀਂ ਬੜੇ ਖੁਸ਼ ਹਾਂ। ਹੁਣ ਵਿਚਾਰ ਕਰਨਾ ਜਰਾ, ਇੱਥੇ ਆਪਾਂ ਬੜੇ ਸੌਖੇ ਹਾਂ, ਬੜਾ ਸਾਨੂੰ ਮਹਿਸੂਸ ਹੋ ਰਿਹਾ ਕਿ ਬੜੀ ਕਿਰਪਾ ਹੋਈ ਹੈ, ਗੱਡੀ ਮਿਲ ਗਈ ਹੈ, ਪਰ ਵਿਚਾਰ ਕਰਨਾ ਜੇ ਕਿਤੇ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਜਾਂ ਗੱਡੀ ਦਾ ਮਾੜਾ ਮੋਟਾ ਕੋਈ ਨੁਕਸਾਨ ਹੋ ਗਿਆ ਨਾ, ਤਾਂ ਬੜੇ ਦੁੱਖ ਮਹਿਸੂਸ ਕਰਦੇ, ਲੈ ਯਾਰ ਖੜੇ ਖੜੋਤੇ ਪੈਸੇ ਪੈ ਗਏ, ਬੜਾ ਦੁੱਖ ਲੱਗਦਾ। ਤੇ ਗੁਰੂ ਸਾਹਿਬ ਨੇ ਸੁੱਖ ਪਤਾ ਕਿਹੜਾ ਹੈ? ਉਹ ਸੁੱਖ ਐਸਾ ਹੈ, ਦੇਖੋ ਤੁਸੀਂ ਕਦੀ ਜ਼ਿੰਦਗੀ ਤੇ ਵਿਚਾਰ ਕੇ ਦੇਖਿਓ। ਇੱਕ ਥਾਂ ਤੇ ਗੁਰੂ ਜੀ ਪੰਕਤੀ ਲਿਖਦੇ, ਸੁੱਖ ਦੁੱਖ ਦੋਨੋਂ ਸਮਕਰ ਜਾਣੇ ਔਰ ਮਾਨ ਅਪਮਾਨਾ, ਸੁੱਖ ਤੇ ਦੁੱਖ ਬਰਾਬਰ ਜਾਣ। ਪਰ ਇੱਕ ਜਗ੍ਹਾ ਦੇਖੋ ਸੁੱਖ ਦੇ ਨਾਲ ਦੁੱਖ ਨੂੰ ਲਿਖਿਆ ਕਿ ਸੁੱਖ ਤੇ ਦੁੱਖ ਬਰਾਬਰ ਜਾਣ, ਅੱਗੇ ਲਿਖਿਆ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕਿਲੇ। ਉੱਥੇ ਇਕੱਲਾ ਸੁੱਖ ਅੱਖਰ ਵਰਤਿਆ, ਉੱਥੇ ਦੁੱਖ ਨਾਲ ਨਹੀਂ ਲੈ ਕੇ ਆਏ। ਕਿਉਂ? ਆਪਾਂ ਤੇ ਇਹੀ ਕਵਾਂਗੇ ਨਾ ਵੀ ਸੁੱਖ ਤੇ ਦੁੱਖ ਇਕੱਠੇ ਹੁੰਦੇ ਨੇ। ਗੁਰੂ ਸਾਹਿਬਾਨ ਕਹਿੰਦੇ ਨਹੀਂ, ਜਿਹੜਾ ਪਦਾਰਥਿਕ ਸੁੱਖ ਹੈ ਨਾ ਉਹ ਕੀ ਹੈ? ਦੁੱਖ ਨੇ ਚੋਲਾ ਪਾਇਆ ਹੋਇਆ। ਜਿਹੜਾ ਸੰਸਾਰਿਕ ਸੁੱਖ ਹੈ ਨਾ, ਪਦਾਰਥਾਂ ਦਾ ਸੁੱਖ ਆ, ਇਹ ਦੁੱਖ ਨੇ ਪੜਦਾ ਆ ਕੀਤਾ ਆ, ਆਪਣੇ ਚੋਲਾ ਪਾਇਆ ਹੋਇਆ। ਧਿਆਨ ਦੇਈ, ਜਦੋਂ ਮਾੜਾ ਜਾਂ ਬੜਾ ਸੁੱਖ ਪੜਦਾ ਪੜਾ ਹੁੰਦਾ ਨਾ, ਥੱਲੋਂ ਕੀ ਨਿਕਲਦਾ? ਦੁੱਖ ਨਿਕਲਦਾ। ਪਰ ਇੱਕ ਸੁੱਖ ਐਸਾ ਹੈ ਜੋ ਸੁੱਖ ਕੋ ਚਾਹੇ ਸਦਾ। ਸੰਸਾਰੀ ਸੁੱਖ, ਪਦਾਰਥਿਕ ਸੁੱਖ ਕਦੀ ਵੀ ਸਦਾ ਨਹੀਂ ਹੁੰਦਾ। ਕਹਿੰਦੇ ਜਿਹੜਾ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ, ਕਦੀ ਵੀ ਦੁੱਖ ਨਹੀਂ ਝੇਲਣਾ ਚਾਹੁੰਦਾ, ਉਹ ਕੀ ਕਰੇ? ਸ਼ਰਨ ਰਾਮ ਕੀ ਲੇ, ਕਹਿੰਦਾ ਪਰਮਾਤਮਾ ਦੀ ਸ਼ਰਨ ਚ ਆ ਜਾਵੇ। ਸ਼ਰਨ ਕੀ ਹੈ? ਧਿਆਨ ਦੇਣਾ, ਸ਼ਰਨ ਕੀ ਹੈ? ਕਹਿੰਦਾ ਪਰਮਾਤਮਾ ਦੀ ਅਧੀਨਗੀ ਚ ਆ ਜਾਵੇ, ਪਰਮਾਤਮਾ ਦੇ ਹੁਕਮ ਚ ਆ ਜਾਵੇ ਕਿ ਜੋ ਕੁਛ ਹੁੰਦਾ ਸੰਸਾਰ ਤੇ ਹੁੰਦਾ ਰਹੇ, ਪਰਵਾਹ ਨਾ ਕਰੇ। ਕਹਿੰਦੇ ਉਹਨੂੰ ਆਤਮਿਕ ਸੁੱਖ ਮਿਲ ਜੂਗਾ, ਉਹਨੂੰ ਕਦੀ ਦੁੱਖ ਮਹਿਸੂਸ ਨਹੀਂ ਹੋਊ, ਕਦੀ ਦੁੱਖ ਨਹੀਂ ਮਹਿਸੂਸ ਹੁੰਦਾ ਉਹਨੂੰ। ਪਰ ਜਿੰਨਾ ਚਿਰ ਅਸੀਂ ਪਦਾਰਥ ਸੁੱਖਾਂ ਨੂੰ ਸੁੱਖ ਮੰਨ ਕੇ ਬੈਠੇ ਹਾਂ ਨਾ, ਸਾਨੂੰ ਪਤਾ ਹੀ ਨਹੀਂ ਚ ਦੁੱਖ ਪ੍ਰਗਟ ਹੋਣਾ ਹੀ ਹੋਣਾ। ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਹੇ ਅਕਾਲਪੁਰ ਪਰਮਾਤਮਾ, ਸੰਪਤ ਵਿਪਤ ਪਟਲ ਮਾਇਆ ਧਨ, ਕਹਿੰਦੇ ਵੀ ਸੰਸਾਰੀ ਸੁੱਖ ਤੇ ਵਿਪਤਾ ਤੇ ਸੰਸਾਰ ਦਾ ਇਹ ਮਾਇਆ ਦਾ ਧਨ ਜਿਹੜਾ ਹੈ, ਇਹ ਸਾਡੀ ਮਤ ਉੱਤੇ ਕਪੜਦਾ ਪਿਆ ਹੋਇਆ। ਪਰ ਅੱਗੇ ਦੇਖਣ ਕੀ ਲਿਖਿਆ ਉਹਨਾਂ ਨੇ, ਕਹਿੰਦੇ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਭਗਤ ਰਵਿਦਾਸ ਮਹਾਰਾਜ ਕਹਿੰਦੇ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ ਜਿਹੜਾ ਤੇਰਾ ਦਾਸ ਹੈ ਨਾ, ਕਿ ਮੈਂ ਤੇਰੇ ਚਰਨਾਂ ਜੁੜ ਗਿਆ, ਕਹਿੰਦੇ ਮੈਂ ਇਹਨਾਂ ਵਿੱਚ ਮਗਨ ਨਹੀਂ ਹੁੰਦਾ। ਕਹਿੰਦਾ ਭਾਵ ਨਾ ਸੁੱਖ ਚ ਮਗਨਾ, ਨਾ ਮੈਂ ਬਿਪਤਾ ਚ ਮਗਨ ਆ, ਤੇ ਨਾ ਹੀ ਮੈਂ ਸੰਸਾਰ ਦੇ ਮਾਇਆ ਦੇ ਧਨ ਚ ਮਗਨ ਆ। ਮੈਨੂੰ ਨਹੀਂ ਪਰਵਾਹ, ਕੋਈ ਟੈਨਸ਼ਨ ਨਹੀਂ, ਤੂੰ ਜਿੱਥੇ ਰੱਖੇਗਾ ਬੜਾ ਆਨੰਦ ਹੈ। ਵਿਚਾਰ ਕਰਨਾ, ਭਗਤ ਰਵਿਦਾਸ ਮਹਾਰਾਜ ਜੀ ਜੁੱਤੀਆਂ ਗੰਢਦੇ ਹੁੰਦੇ ਸੀ, ਪਰ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਜੁੱਤੀਆਂ ਗੰਢਦੇ ਇਕੱਲੀ ਜੁੱਤੀ ਨਹੀਂ ਗੰਢਦੇ ਸੀ। ਧਿਆਨ ਦੇਣਾ, ਜੁੱਤੀ ਨਹੀਂ ਗੰਢਦੇ ਸੀ। ਜਿਹੜਾ ਉਹਨਾਂ ਦੇ ਕੋਲ ਬਹਿ ਜਾਂਦਾ ਜੁੱਤੀ ਗੰਢਾਉਣ ਲਈ ਨਾ, ਉਹਦਾ ਪਰਮਾਤਮਾ ਦੇ ਚਰਨਾਂ 'ਚ ਮਨ ਵੀ ਗੰਢ ਦਿੰਦੇ ਸੀ, ਉਹਦਾ ਮਨ ਗੰਢ ਦਿੰਦੇ ਸੀ। ਅਜਾ ਵੀ ਬਹਿ ਜਾ। ਹੁਣ ਵਿਚਾਰ ਕਰਨਾ, ਜੇ ਉਹਨਾਂ ਦੇ ਅੰਦਰ ਇੱਕ ਖਿੱਚ ਹੁੰਦੀ ਕਿ ਮੈਂ ਇਹਦੀ ਜੁੱਤੀ ਗੰਢਾਂ, ਜੁੱਤੀ ਗੰਢ ਕੇ ਚਾਰ ਪੈਸੇ ਬਣਨੇ, ਗਾਂਹ ਜਾਵੇ ਤਾਂ ਕੋਈ ਹੋਰ ਆਵੇ, ਮੋਦੀ ਜੁੱਤੀ ਗੰਢਾਂ ਚਾਰ ਪੈਸੇ ਵੱਧ ਬਣਨਗੇ, ਉਹ ਨਹੀਂ। ਉਹਨਾਂ ਦੇ ਮਨ ਵਿੱਚ ਇਹ ਹੁੰਦਾ ਸੀ ਕਿ ਸੰਸਾਰੀ ਜੁੱਤੀ ਗੰਢ ਕੇ ਪੈਸੇ ਮਿਲਣ ਚਾਹੇ ਨਾ ਮਿਲਣ ਪਰਵਾਹ ਨਹੀਂ, ਪਰ ਕਿਸੇ ਦਾ ਮਨ ਪਰਮਾਤਮਾ ਚਰਨਾਂ 'ਚ ਗੁੰਢਿਆ ਜਾਵੇ, ਇਹਦੇ ਨਾਲੋਂ ਵੱਡੀ ਕਮਾਈ ਹੋਰ ਕੋਈ ਨਹੀਂ ਹੋ ਸਕਦੀ। ਉਹ ਵੱਡੀ ਕਮਾਈ ਕਰਦੇ ਸੀ ਵੀ ਆਹ ਵੱਡੀ ਕਮਾਈ ਹੈ ਕਿਹੜੀ? ਕਿਸੇ ਦਾ ਮਨ ਗੰਢ ਦੇਣਾ। ਉਹ ਮਨ ਗੰਢਦੇ ਹੁੰਦੇ ਸੀ, ਜਿਹੜਾ ਲਾਗੇ ਆ ਕੇ ਬਹਿ ਜਾਵੇ ਉਹਨੂੰ ਪਰਮਾਤਮਾ ਦੀ ਵਿਚਾਰ ਸੁਣਾਉਣ ਲੱਗ ਪੈਣਾ, ਉਹਨੂੰ ਸਮਝਾਉਣਾ ਕਿ ਇਹ ਜਨਮ ਬੜਾ ਅਮੋਲਕ ਆ, ਇਹ ਜਨਮ ਬਹੁਤ ਕਰਮਾਂ ਭਾਗਾਂ ਨਾਲ ਮਿਲਦਾ, ਤੇ ਤੈਨੂੰ ਭਾਈ ਇਹ ਵਡਿਆਈ ਮਿਲੀ ਹੈ, ਦਾਤ ਮਿਲੀ ਹੈ, ਕਿਤੇ ਵੇਲਾ ਨਾ ਖਵਾ ਲਈ। ਠੀਕ ਹੈ, ਤੇ ਅਸੀਂ ਲੋਕੀ ਕੀ ਕਹਿਣਾ? ਅਸੀਂ ਕਿਹਦਾ ਕਹਿਣਾ? ਲੋ ਦੇਖ ਲਓ, ਭਗਤ ਰਵਿਦਾਸ ਮਹਾਰਾਜ ਜੀ ਜੁੱਤੀਆਂ ਗੰਢਦੇ ਸੀ, ਆਪਣੀ ਕਿਰਤ ਵਾਸਤੇ ਕਮਾਉਂਦੇ ਸੀ। ਉਹ ਗੁਰੂ ਪਿਆਰੇ ਉਹ ਇਸ ਲੈਵਲ 'ਚ ਪਹੁੰਚ ਚੁੱਕੇ ਸੀ ਕਿ ਮੈਂ ਜੋੜੇ ਗੰਢਦਾ, ਜੁੱਤੀ ਗੰਢਦਾ, ਇਸ ਗੰਢਣ ਦੇ ਬਦਲੇ ਜੋ ਪਰਮਾਤਮਾ ਨੇ ਮੈਨੂੰ ਦੇਣਾ ਨਾ ਰੋਟੀ ਪਾਣੀ, ਉਹ ਮੈਨੂੰ ਮਿਲ ਜਾਣਾ, ਰੋਕਣ ਵਾਲਾ ਨਹੀਂ ਜੰਮਿਆ। ਸਾਡੇ ਮਨਾਂ ਵਿੱਚ ਹੁੰਦਾ, ਅਸੀਂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੇਨਤੀ ਕੀ ਕਰਦੇ? ਆਪਣੇ ਬਿਜ਼ਨਸ ਦੇ ਵਾਧੇ ਲਈ ਬੇਨਤੀ ਕਰਦੇ, ਫਿਰ ਅਕਾਲ ਪੁਰਖ ਕਿਰਪਾ ਕਰਿਓ ਬਿਜ਼ਨਸ 'ਚ ਵਾਧਾ ਹੋ ਜਾਵੇ, ਕੰਮ ਕਾਰ 'ਚ ਵਾਧਾ ਹੋ ਜਾਵੇ, ਸਰੀਰ ਤੰਦਰੁਸਤ ਰਹੇ। ਪਰ ਇੱਥੇ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਸੁੱਖ ਬਿਪਤਾ ਮਾਇਆ ਧਨ, ਇਹ ਸਾਰਾ ਕੁਛ ਇੱਕ ਪੜਦਾ ਆ। ਕਹਿੰਦੇ ਹੇ ਪਰਮਾਤਮਾ, ਮੈਂ ਇਹਦੇ ਵਿੱਚ ਕਦੀ ਮਗਨ ਨਹੀਂ ਹੁੰਦਾ, ਮੈਂ ਕਦੀ ਵੀ ਇਹਨਾਂ 'ਚ ਮਗਨ ਨਹੀਂ ਹੁੰਦਾ, ਮਸਤ ਨਹੀਂ ਹੁੰਦਾ। ਕਹਿੰਦਾ ਭਾਵ ਕਿ ਮੈਂ ਇਹਨਾਂ ਦੇ ਅਧੀਨ ਨਹੀਂ ਹੁੰਦਾ। ਫਿਰ ਪੁੱਛਿਆ ਭਗਤ ਰਵਿਦਾਸ ਮਹਾਰਾਜ ਜੀ ਨੂੰ, ਫਿਰ ਤੁਸੀਂ ਮਗਨ ਕਾਹਦੇ 'ਚ ਰਹਿੰਦੇ ਹੋ? ਤੇ ਭਗਤ ਰਵਿਦਾਸ ਮਹਾਰਾਜ ਜੀ ਪਤਾ ਕੀ ਕਹਿਣ ਲੱਗੇ, ਕਹਿੰਦੇ ਪ੍ਰੇਮ ਕੀ ਜੇਵਰੀ ਬੰਨ੍ਹਦੇ ਹੋ ਤੇਰੇ ਜਨ। ਕਹਿੰਦੇ ਹੇ ਅਕਾਲਪੁਰ ਪਰਮਾਤਮਾ, ਮੈਂ ਤਾਂ ਤੇਰੇ ਪ੍ਰੇਮ ਦੀ ਡੋਰੀ ਚ ਬੱਝਾ ਆ, ਮੈਂ ਤਾਂ ਤੇਰੇ ਪ੍ਰੇਮ ਦੀ ਡੋਰੀ ਵਿੱਚ ਬੱਝਾ, ਮੈਂ ਸੰਸਾਰ ਦੇ ਝੂਠੇ ਦੁੱਖਾਂ ਸੁੱਖਾਂ ਦੀ ਡੋਰੀ ਚ ਨਹੀਂ ਬੱਝਾ। ਮੈਨੂੰ ਦੁੱਖ ਸੁੱਖ ਨਾਲ ਕੋਈ ਮਤਲਬ ਨਹੀਂ ਹੈ, ਮੈਨੂੰ ਸੰਸਾਰੀ ਪਦਾਰਥਾਂ ਨਾਲ ਕੋਈ ਮਤਲਬ ਨਹੀਂ ਹੈ। ਜਿੰਨਾ ਚਿਰ ਸਾਨੂੰ ਇਹ ਗੱਲ ਸਮਝ ਨਹੀਂ ਆ ਜਾਂਦੀ ਕਿ ਜੋ ਸਾਡੇ ਭਾਗਾਂ ਚ ਲਿਖਿਆ, ਜਦੋਂ ਵਕਤ ਆਉਣਾ ਮਿਲ ਜਾਣਾ, ਸਾਡੇ ਨਾ ਮਨ ਵਿੱਚ ਟਿਕਦਾ ਨਹੀਂ ਹੈ। ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਹੈ, ਪਾਠ ਕਰਦੇ ਜ਼ਰੂਰ ਹੈ, ਸਵੇਰੇ ਉੱਠਦੇ ਹਾਂ ਆਪਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਸਾਡੀ ਮਨਬਿਰਤੀ ਟਿਕੀ ਉੱਥੇ ਹੁੰਦੀ ਕਿ ਜੇ ਮੈਂ ਗੁਰੂ ਨੂੰ ਦੱਸਿਆ ਹੀ ਕੁਛ ਨਹੀਂ ਵੀ ਮੇਰਾ ਕੰਮ ਫਸਿਆ, ਮੇਰਾ ਆ ਨਹੀਂ ਹੋਇਆ, ਮੇਰਾ ਉਹ ਨਹੀਂ ਹੋਇਆ, ਤੇ ਗੱਲ ਬਣਨੀ ਨਹੀਂ। ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਜਿੰਨਾ ਚਿਰ ਮਨ ਵਿੱਚ ਗਰੀਬੀ ਸੁਭਾਅ ਨਹੀਂ ਆ ਜਾਂਦਾ, ਜਿੰਨਾ ਚਿਰ ਮਨ ਵਿੱਚ ਗਰੀਬੀ ਸੁਭਾਅ ਨਹੀਂ ਆ ਜਾਂਦਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਸੁਧਾਰਤ ਹੋਇਆ ਰਾਜਕੁਮਾਰ ਸੀ, ਕਿਸ ਚੀਜ਼ ਦੀ ਕਮੀ ਸੀ? ਪਹਿਲਾਂ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਪਰ ਧਿਆਨ ਦੇਣਾ ਜਦੋਂ ਮਨ ਬਿਰਤੀ ਵਿੱਚ ਟਿਕ ਗਿਆ ਵੀ ਇਹ ਜਿੰਨੇ ਪਦਾਰਥ ਨੇ, ਇਹ ਜਿੰਨਾ ਸਭ ਕੁਛ ਆ, ਇਹਨਾਂ ਨਾਲ ਮੇਰਾ ਕੋਈ ਨਾਤਾ ਨਹੀਂ ਹੈ, ਆਪਣੇ ਮਨ 'ਚ ਗਰੀਬੀ ਸੁਭਾਅ ਲਿਆਏ, ਗਰੀਬੀ ਸੁਭਾਅ ਨੇ ਜੋੜਤਾ, ਮਹਾਤਮਾ ਬੁੱਧ ਬਣੇ। ਜਿਹਨੇ ਗਰੀਬੀ ਸੁਭਾਅ ਨਹੀਂ ਹੈ, ਗੁਰੂ ਸਾਹਿਬ ਲਿਖਦੇ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਿਹੜਾ ਗਰੀਬੀ ਵੇਸ? ਗਰੀਬੀ ਵੇਸ ਇਹ ਨਹੀਂ ਹੈ ਕਿ ਤੁਸੀਂ ਪਾਟੇ ਕੱਪੜੇ ਪਾ ਲਓ, ਗਰੀਬੀ ਵੇਸ ਇਹ ਨਹੀਂ ਤੁਸੀਂ ਪਾਟੇ ਕੱਪੜੇ ਪਾ ਲਓ, ਠੀਕ ਹੈ, ਨੰਗੇ ਫਿਰਦੇ ਰਹੋ, ਠੀਕ ਹੈ, ਤੁਸੀਂ ਸਵਾਹ ਮੰਨ ਲਓ ਸਰੀਰ ਦੇ ਉੱਤੇ, ਇਹ ਗਰੀਬੀ ਵੇਸ ਨਹੀਂ ਹੈ। ਧਿਆਨ ਦੇਣਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਗਰੀਬੀ ਵੇਸ ਕਿਹੜਾ? ਇੱਕ ਗਰੀਬ ਆਦਮੀ, ਗਰੀਬ ਆਦਮੀ ਕਿਸੇ ਕੋਲ ਮੰਗਣ ਜਾਂਦਾ, ਗਰੀਬ ਆਦਮੀ ਕਿਸੇ ਕੋਲੋਂ ਮੰਗਣ ਜਾਂਦਾ, ਬੜਾ ਅਮੀਰ ਹੋ ਜਿਹਦੇ ਕੋਲ ਮੰਗਣ ਗਿਆ, ਬੜਾ ਅਮੀਰ ਹੈ, ਉਹਨੇ ਬੂਹਾ ਖੜਕਾਇਆ, ਅੰਦਰੋਂ ਇੱਕ ਅਮੀਰ ਨਿਕਲਿਆ, ਕਹਿੰਦਾ ਹਾਂ ਬਈ, ਕਹਿੰਦਾ ਭਾਜੀ ਗਰੀਬ ਆਦਮੀ ਦਿਓ ਕੁਛ, ਉਹਨੇ 10 ਰੁਪਈਏ ਦੇ ਦਿੱਤੇ। 10 ਰੁਪਈਏ ਦੇ ਕੇ ਜਦੋਂ ਲੈ ਕੇ ਤੁਰਨ ਲੱਗਾ ਨਾ ਉਹ, ਤੇ ਗਲੀ ਵਿੱਚ ਕੋਈ ਸੱਜਣ ਆਉਂਦਾ ਸੀ, ਉਹ ਮੰਗਤੇ ਨੂੰ ਰੋਕ ਲਿਆ ਉਹਨੇ, ਕਹਿੰਦਾ ਗੱਲ ਸੁਣ, ਕਿੰਨੇ ਪੈਸੇ ਦਿੱਤੇ? ਕਹਿੰਦਾ 10 ਰੁਪਈਏ। ਕਹਿੰਦਾ ਫਿਰ ਬੂਹਾ ਖੜਕਾਓ। ਕਹਿੰਦਾ ਕਿਹੜੀ ਗੱਲ? ਉਹ ਕਹਿੰਦਾ ਇੰਨੇ ਅਮੀਰ ਲੋਕ ਨੇ, ਇਹਨਾਂ ਕੋਲ ਪੈਸੇ ਦੀ ਕਮੀ ਕੋਈ ਨਹੀਂ, ਤੇ ਬੂਹਾ ਖੜਕਾ, ਉਹਨੂੰ ਕਹਿ ਦੇ ਕੋਈ 1000-1500 ਰੁਪਈਏ। ਤੇ ਗਰੀਬ ਆਦਮੀ ਪਤਾ ਕੀ ਕਹਿੰਦਾ? ਕਹਿੰਦਾ ਭਾਈ 1000-1500 ਮੈਨੂੰ ਮੰਗਣ ਦਾ ਅਧਿਕਾਰ ਨਹੀਂ, ਮੈਂ ਗਰੀਬ ਆ, ਮੈਂ ਹੱਥ ਅੱਡਿਆ, ਉਹ ਜੋ ਦੇ ਦੇਵੇ ਉਹਨੂੰ ਸਵੀਕਾਰ ਕਰਨਾ ਹੀ ਗਰੀਬੀ ਹੈ। ਜੇ ਮੈਂ ਮੰਗਾ 1500-1000 ਰੁਪਈਆ ਦੇ, ਫਿਰ ਮੇਰੀ ਗਰੀਬੀ ਖਤਮ ਹੋ ਜਾਂਦੀ ਹੈ। ਗਰੀਬੀ ਕਹਿੰਦੇ ਕਿਹਨੂੰ ਆ? ਜੋ ਮਿਲ ਗਿਆ ਉਹਨੂੰ ਸਵੀਕਾਰ ਕਰ ਲੈਣਾ, ਕੀ ਕਹਿੰਦਾ? ਗਰੀਬ ਆਦਮੀ। ਗੁਰੂ ਸਾਹਿਬ ਬਣ ਕਹਿੰਦੇ ਰੱਖ ਗਰੀਬੀ ਵੇਸ, ਕਹਿੰਦਾ ਨਾਮ ਦੀ ਬਜਾਈ ਕਰ, ਨਾਮ ਦੀ ਬਜਾਈ ਕਰ, ਸੰਤੋਖ ਦਾ ਸੁਹਾਗਾ ਮਾਰ ਦੇ, ਪਰ ਇਹ ਬੀਜਿਆ ਫਲ ਇਹ ਨਾਮ ਦਾ ਉਗਣਾ ਤਾਂ ਹੀ ਜੇ ਗਰੀਬੀ ਵੇਸ ਰੱਖੇਗਾ, ਮਤਲਬ ਜੋ ਪਰਮਾਤਮਾ ਦਰ ਤੋਂ ਮਿਲੇਗਾ ਉਹ 'ਚ ਖੁਸ਼ ਰਵੇਗਾ, ਉਹ ਤਾਂ ਖੁਸ਼ ਰਹਿੰਦਾ ਹੀ ਨਹੀਂ, ਤੂੰ ਤਾਂ ਉਲਟੀਆਂ ਮੰਗਾਂ ਮੰਗਦਾ। ਅਸੀਂ ਲੋਕ ਤਾਂ ਸਵੇਰੇ ਨਿਤਨੇਮ ਕਰਦੇ, ਪੰਜਾਂ ਬਾਣੀ ਦਾ ਪਾਠ ਕਰਦੇ ਹਾਂ, ਉਹਦਾ ਮੁੱਲ ਪਾਉਣੇ ਮੁੱਲ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪਦੇ ਚਰਨਾਂ 'ਚ ਪੰਜਾਂ ਬਾਣੀ ਦਾ ਪਾਠ ਕੀਤਾ, ਕਰੋ ਕਿਰਪਾ, ਫਲਾਣੀ ਚੀਜ਼ ਚਾਹੀਦੀ, ਧਮਕਾਣੀ ਚੀਜ਼ ਚਾਹੀਦੀ, ਆਹ ਵੀ ਕਰ ਦਿਓ, ਉਹ ਵੀ ਕਰ ਦਿਓ, ਫਿਰ ਕਿਤੇ ਅਸੀਂ ਕਹਿੰਦੇ ਹਾਂ ਵੀ ਵਾਕਈ ਜੇ ਬਣ ਜਾਵੇ, ਹਾਂ ਪਾਠ ਕੀਤਾ ਮੁੱਲ ਪੈ ਗਿਆ, ਤੇ ਜੇ ਕੰਮ ਨਾ ਬਣੇ ਕੀ ਕਹਿੰਦਾ? ਬੜੀ ਬਾਣੀ ਪੜੀ, ਬੜੇ ਗੁਰੂ ਘਰ ਮੱਥੇ ਟੇਕੇ ਕੇ ਲੱਭੇਗਾ ਖਣੀ। ਉਹ ਲੱਭਣਾ ਤੇ ਰੱਬ ਸੀ, ਲੱਭਦੇ ਰਹੇ ਜੱਗ, ਲੱਭਣਾ ਕਿੱਥੋਂ? ਮਨ ਨੂੰ ਸਮਝਾਇਓ, ਮਨ ਨੂੰ ਟਿਕਾਇਓ, ਪਹਿਲਾਂ ਸਾਡਾ ਮਨ ਟਿਕਦਾ ਨਹੀਂ ਹੈ, ਮਨ ਤੇ ਭਟਕਣ ਡਿਆ, ਮਨ ਤੇ ਮਾਰਦਾ ਫਿਰਦਾ ਛਾਲਾ, ਪੜ੍ਹਨਾ ਆਪਾਂ ਬਣ ਹੀ ਰਹੇ ਹਾਂ, ਤਾਂ ਗੁਰੂ ਸਾਹਿਬਾਂ ਨੂੰ ਕਹਿਣਾ ਪਿਆ, ਕਹਿੰਦੇ ਪੜ੍ਹਿਆ ਮੈਲ ਨਾ ਉਤਰੇ। ਪੁੱਛੋ ਗਿਆਨੀਆਂ ਜਾਏ, ਕਹਿੰਦੇ ਇਹਨੂੰ ਪੜ੍ਹਨ ਦੇ ਨਾਲ ਮਨ ਦੀ ਮੈਲ ਨਹੀਂ ਉਤਰ ਜਾਣੀ। ਪੁੱਛਿਆ ਕਿਉਂ? ਕਹਿੰਦਾ ਪੜ੍ਹਦੇ ਹੋ, ਵਿਚਾਰ ਥੋੜ੍ਹੀ ਕਰਦੇ ਹੋ, ਪੜ੍ਹਦੇ ਹੋ, ਇਹਨੂੰ ਮਨ 'ਚ ਜਗ੍ਹਾ ਥੋੜ੍ਹੀ ਦਿੰਦੇ ਹੋ, ਆਪਣੇ ਅੰਦਰ ਮਨ 'ਚ ਜਗ੍ਹਾ ਦਿਓ ਗੁਰਬਾਣੀ ਨੂੰ। ਜਿਹੜੀ ਗੁਰਬਾਣੀ ਪੜ੍ਹੀ ਹੈ ਉਹਨੂੰ ਟਿਕਾਓ ਅੰਦਰ, ਰੱਖੋ ਅੰਦਰ ਸਾਂਭ ਕੇ, ਠੀਕ ਹੈ। ਗੁਰਬਾਣੀ ਤੁਹਾਡਾ ਰੱਖਿਆ ਚੱਕਰ ਬਣਨੀ ਹੈ, ਪਰ ਕਦੋਂ ਬਣਦੀ ਹੈ? ਜਦੋਂ ਗੁਰਬਾਣੀ ਦੀ ਵਿਚਾਰ ਚੱਲਦੀ ਅੰਦਰ। ਦੇਖੋ ਰੱਖਿਆ ਚੱਕਰ ਕਿਵੇਂ ਬਣਦੀ। ਗੁਰੂ ਅਮਰਦਾਸ ਮਹਾਰਾਜ ਜੀ ਹੋਏ, ਗੁਰੂ ਅਮਰਦਾਸ ਮਹਾਰਾਜ ਜੀ ਹੋਏ, ਉਹਨਾਂ ਬੜੇ ਪਿਆਰ ਦੇ ਨਾਲ ਗੁਰਬਾਣੀ 'ਚ ਲਿਖਿਆ ਵੀ ਗੁਰਬਾਣੀ ਰੱਖਿਆ ਚੱਕਰ ਕਿਵੇਂ ਬਣਦੀ, ਗੁਰੂ ਦਾ ਉਪਦੇਸ਼ ਰੱਖਿਆ ਚੱਕਰ ਕਿਵੇਂ ਬਣਦਾ। ਕਹਿਣ ਲੱਗੇ ਮੈਂ ਗੁਰੂ ਅੰਗਦ ਦੇ ਪਦ ਚਰਨਾਂ 'ਚ ਗਿਆ, ਜਦੋਂ ਮੈਂ ਚਰਨਾਂ 'ਚ ਗਿਆ ਉੱਥੇ ਸਤਸੰਗ ਸੁਣਿਆ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਮੈਂ ਕਥਾ ਸੁਣੀ, कि मैं घर आ गया। मन च लिखा उन्होंने, कहते मैं घर आ गया, कहते मैं हैरान। की लिखा उन्होंने, कहते सो सतगुर प्यारा मेरे नाल है। सतगुर किनू कहते? उपदेश नू। कहते वह उपदेश गुरु चरणा सुनिया होया, उपदेश सुनी हुई कथा मेरे नाल ही आ गई। कहता मतलब की उन्होंने मन च टिक गई वह गुरबाणी। कहते सो सतगुर प्यारा मेरे नाल है, तो रखा चक्कर बन गया। वह उपदेश किवें बनया? जिथे किथे मैनू लय चढ़ाई। कहते हुण मेरी मन बिरती मेरी सोच जे कितें जाती भी है, जे कितें किसी मगर लगती भी है, तो वह फलानी चीज़ चाहिए है, वह फलानी चीज़ मेरे को होनी चाहिए है, वह फलानी गड्डी मेरे को होनी चाहिए है। कहते वह उपदेश वह गुरु के बोल ऐसे रखा चक्कर बन गया मेरा कि जो मैं किसी चीज़ की बारे सोचता कि मेरी होनी चाहिए है तो मैं बहुत फड़ के रोक लेंगे। की कहते मन मूर्ख काहे बिल लाइए पूर्व लिखेगा, लिखिया भैया मना मूर्खा क्यों रोना क्यों कर लाना है, पिछले जन्मा के कर्म किए थे आधार से जो तेन मिलना वक्त आऊगा आपे मिल जाऊगा, लिखना मिट्टी है सखी जो लिखिया। करतार कहते ऐसी गल बन गई और रखा चक्कर बन गया, मेरी मन बिरती शब्द तो दूर ही नहीं जान देंगे। जो मेरा मन बिरती मेरी सुरत शब्द तो दूर जान लगती है, वह गुरु का उपदेश रखा चक्कर बन के रोक लेंदा, मेरी सुरत फिर शब्द न लुड़ जाती। आपा तो कभी विचार ही नहीं की, सानू तो लोड़ नहीं पी। हाँ गुरु जी समझाते भाई आप जी ध्यान दे नाल गुरबाणी पढ़िया करो, बड़े प्यार नाल पढ़िया करो, काले पै के नहीं गिनतियां मिनतियां नहीं करनियां। ठीक है, कहनू तो आप कह लाँगे मैं 100 पाठ किए, कहनू कह लाँगे मैं जबजा पाठ रोज 10 करदा, कर लो तो जे कुछ लभा ही नहीं कुछ समझ आई ही नहीं तो पढ़िया की फिर। सो विचार करके देखना की कहन लगे। कहते प्रेम की जेवरी बांध उत्ते रो जन। भगत रविदास महाराज जी कहते कहते अकाल पुरख मैंने तेरे चरणा च इन्नी क प्रीत पै गई है, इन्ना क प्रेम बन गया कि मेरे गल च रस्सी पै गई है, प्रेम की रस्सी पै गई है, तो मैं बदा होया तेरे प्यार दे विच। मैं कला नाम सिमरन ही करी जाना, मेरा ध्यान जाता ही कि नहीं। हम देखो फिर की कहें, कह रविदास छूटे कवन गुण। भगत रविदास महाराज जी कहते कहते हे परमात्मा कृपा करो दसो मैं भी किहड़े गुण नाल किहड़े तरीके नाल मैं तेरे उस जेवरी चो छुट जावां। कहिंदा पाव कि तेरे नाम तो दूर जाण नूं मेरा जी नहीं करदा, तेरे सिमरन तो पासे होण नूं मेरा जी नहीं करदा, मेरे को छुट्टिया ही नहीं जांदा, मेरे वास्ते जी कुछ नहीं है। हुण की कहिंदे भगत रविदास महाराज जी? कहिंदे जदों इहो जी बिरती बन जाती है ना फिर आत्मिक बिरती उच्ची हो जाती। जदों आत्मिक बिरती उच्ची होंदी है दसवें द्वार दे नज़दीक जाती है ते धन गुरु नानक पातशाह 840 अगत दसन लगे की हुंदा है। कहिंदे राजस तमस सतकाल समावै। कहिंदे फिर की हुंदा है? रज गुण तम गुण सत गुण ते काल। काल की है? जिहड़ा साडे ते जोर पैंदा ना समें दा समावै। कहिंदे सारे दे सारे जाके साडी जिहड़ी सुरत है ना उहदे अंदर समा जांदे टिक जांदे आ। समाउंदा मतलब की है? अपना योर नहीं पाते, अपना योर फिर नहीं पाते, समा जाते कि नहीं। विचार करना एक जगह ते गुरु जी बाणी च लिखते कहते दिन में रैन रैन में दिनियर उस दिन सीत बिद सोई। गुरु साहब समझाने लगे तन गुरु नानक पातशाह कहते दिन में रैन कि जो दिन का उजाला होंदा, दिन का उजाला होंदा प्रकाश होंदा, रात का हनेरा कितने जाता? कभी होया किसी ने कोई कहना कहे भी देख रात का हनेरा कट्ठा हो गया कि थान? नहीं, रात का हनेरा दिन के उजाले च समा जाता। ठीक है, दिन में रैन रैन में दिन यार आंदा फिर रात पई हुंदा की है? हुक्म वड्डा आ, दिन नूं हुक्म होया कि जा हुण तेरी वारी है तू छा जा, ते रात का हनेरा इहदे च समा गया। रात दे हनेरे नूं हुक्म होया हुण तेरी वारी है, हुण तक तेरी है, ते की कीता? रात दे हनेरे दे अंदर दिन दा उजाला समा गया। उस दिन सीत बिद सोई, उस दिन किहनूं कहिंदे? गर्मी नूं। सीत कहिंदे ठंड नूं। कहिंदे देखो जदों गर्मियां आउंदियां ते ठंड कित्थे जांदी? उहड़ी सर्दी है उहड़ी ठंड है उह गर्मी दे अंदर समा जांदी है, ते जदों ठंड दा मौका मिलदा उह गर्मी ठंड च समा जांदी। इशारा किया ਕਹਿੰਦਾ ਜਿਵੇਂ ਦਿਨ ਦੇ ਉਜਾਲੇ ਅੰਦਰ ਰਾਤ ਸਮਾ ਜਾਂਦੀ, ਰਾਤ ਦਾ ਹਨੇਰਾ ਸਮਾ ਜਾਂਦਾ, ਰਾਤ ਦੇ ਹਨੇਰੇ ਅੰਦਰ ਦਿਨ ਦਾ ਉਜਾਲਾ ਸਮਾ ਜਾਂਦਾ ਹੈ। ਕਹਿੰਦਾ ਜਦੋਂ ਤੇਰੇ ਅੰਦਰ ਪ੍ਰਕਾਸ਼ ਹੋਵੇਗਾ ਸ਼ਬਦ ਦਾ, ਜਦੋਂ ਤੇਰੇ ਅੰਦਰ ਪ੍ਰਕਾਸ਼ ਹੋਵੇਗਾ ਸ਼ਬਦ ਦਾ, ਜਿੰਨੀ ਅਗਿਆਨਤਾ ਹੈ, ਰਜ ਗੁਣ, ਤਮ ਗੁਣ, ਸਤ ਗੁਣ, ਕਾਲ, ਜਿੰਨਾ ਕੁਝ ਵੀ ਹੈਗਾ, ਕਹਿੰਦਾ ਉਸ ਗਿਆਨ ਦੇ ਪ੍ਰਕਾਸ਼ ਦੇ ਅੰਦਰ ਸਭ ਕੁਝ ਸਮਾ ਜਾਣਾ ਹੈ। ਜਿਵੇਂ ਦਿਨ ਦੇ ਉਜਾਲੇ ਦੇ ਉਜਾਲਾ ਹੀ ਉਜਾਲਾ ਦਿਖਾਈ ਦਿੰਦਾ, ਰਾਤ ਦਾ ਹਨੇਰਾ ਦਿਖਾਈ ਨਹੀਂ ਦਿੰਦਾ, ਕਹਿੰਦੇ ਏਦਾਂ ਹੀ ਤੇਰੇ ਅੰਦਰ ਫਿਰ ਬ੍ਰਹਮ ਗਿਆਨ ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦੇਵੇਗਾ, ਅਗਿਆਨਤਾ ਦਾ ਹਨੇਰਾ ਦਿਖਾਈ ਨਹੀਂ ਦੇਵੇਗਾ। ਹੈਗਾ ਅੰਦਰ ਹੀ ਹੈਗਾ, ਸਭ ਕੁਝ ਅੰਦਰ ਹੀ ਹੈ, ਗਿਆ ਕੁਝ ਵੀ ਨਹੀਂ, ਸਿਰਫ ਸਮਝਣ ਦੀ ਲੋੜ ਆ, ਜਿੰਨਾ ਚਿਰ ਅਸੀਂ ਸਮਝਾਂਗੇ ਨਹੀਂ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ ਅਗਲੇ ਪਾਸੇ ਜਾ ਕੇ, ਕਹਿੰਦੇ ਸਸਿਰ ਕੇ ਕਰ ਸੂਰ ਸਮਾਵੇ। ਸਸਿਰ ਕਿਹਨੂੰ ਕਹਿੰਦੇ? ਚੰਦਰਮਾ ਨੂੰ। ਸੂਰ ਕਿਹਨੂੰ ਕਹਿੰਦੇ? ਸੂਰਜ ਨੂੰ। ਹੁਣ ਚੰਦਰਮਾ ਸੂਰ ਦਾ ਕੀ ਮਤਲਬ ਹੈ? ਸਸਿਰ ਦਾ ਭਾਵ ਚੰਦਰਮਾ, ਚੰਦਰ ਦਾ ਭਾਵ ਮਨ ਦੀ ਸ਼ਾਂਤੀ। ਕਹਿੰਦੇ ਗੱਲ ਸੁਣ, ਜਦੋਂ ਨਾਮ ਸਿਮਰਨ ਕਰੇਗਾ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਦੋਂ ਸਿਮਰਨ ਕਰੇਗਾ, ਸਿਮਰਨ ਕਰਦਿਆਂ ਕਰਦਿਆਂ ਤੇਰੇ ਮਨ ਵਿੱਚ ਸ਼ਾਂਤੀ ਪ੍ਰਗਟ ਹੋਏਗੀ, ਤੇਰਾ ਮਨ ਸ਼ਾਂਤ ਹੋ ਜਾਏਗਾ। ਜਦੋਂ ਮਨ ਸ਼ਾਂਤ ਹੋ ਜਾਏਗਾ, ਕਿਸੇ ਪਦਾਰਥ ਦੀ ਅੱਗ ਨਹੀਂ ਬਲੇਗੀ, ਤੇ ਕੀ ਹੋਏਗਾ? ਕਰ ਸੂਰ ਸਮਾਵੇ। ਸੂਰ ਕੀ? ਸੂਰਜ। ਸੂਰਜ ਕੀ ਹੈ? ਤੇਰੇ ਅੰਦਰ ਪਦਾਰਥਾਂ ਦੀ ਤਪਸ਼ ਜਿਹੜੀ ਹੈ ਨਾ, ਤੇਰੇ ਅੰਦਰ ਦੀ ਸੰਸਾਰ ਦੀ ਤਪਸ਼ ਜਿਹੜੀ ਹੈ, ਉਹ ਸੂਰਜ ਦੀ ਨਹੀਂ ਹੈ। ਕਹਿੰਦੇ ਸਮਾਵੇ, ਕਹਿੰਦਾ ਮਨ ਦੀ ਸ਼ਾਂਤੀ ਦੇ ਅੰਦਰ ਹੀ, ਮਨ ਦੇ ਨਿਮਰਤਾ ਦੇ ਅੰਦਰ ਹੀ ਜਿੰਨੀ ਤਪਸ਼ ਹੈ ਨਾ ਮਨ ਦੀ, ਜਿੰਨੇ ਪਦਾਰਥਾਂ ਦੀ ਤਪਸ਼ ਸੀ, ਜਿੰਨੇ ਪਦਾਰਥਾਂ ਦੀ ਖਿੱਚ ਸੀਗੀ, ਸਾਰੀ ਅੰਦਰ ਹੀ ਸਮਾ ਜਾਂਦੀ। ਕਿਹਦੇ ਅੰਦਰ? ਮਨ ਦੀ ਸ਼ਾਂਤੀ ਅੰਦਰ ਸਭ ਕੁਝ ਅੰਦਰ ਹੀ ਸਮਾ ਜਾਂਦਾ, ਕੁਛ ਨਹੀਂ ਦਿਖਦਾ। ਕਹਿੰਦਾ ਭਾਵ ਕਿ ਦਿਨ ਦੇ ਉਜਾਲੇ ਦੇ ਵਿੱਚ ਰਾਤ ਦਾ ਹਨੇਰਾ ਦਿਖਾਈ ਨਹੀਂ ਦਿੰਦਾ। ਗੁਰੂ ਸਾਹਿਬਾਨ ਕਹਿੰਦੇ ਮਨ ਸ਼ਾਂਤ ਹੋ ਜਾਵੇ, ਜਿੰਨੀ ਮਨ ਦੀ ਪੜਾਸ, ਮਨ ਦੀ ਤਪਸ਼ ਉਹਦੇ ਅੰਦਰ ਸਮਾ ਜਾਂਦੀ ਹੈ, ਫਿਰ ਉਹ ਤਪਸ਼ ਦਿਖਾਈ ਨਹੀਂ ਦਿੰਦੀ। ਕਹਿੰਦਾ ਭਾਵ ਜਿਵੇਂ ਹੁਣ ਰਾਤ ਦਾ ਹਨੇਰਾ ਕੁਝ ਨਹੀਂ ਕਰ ਸਕਦਾ, ਕਿਉਂਕਿ ਦਿਨ ਦਾ ਉਜਾਲਾ। ਗੁਰੂ ਜੀ ਕਹਿੰਦੇ ਜਿੱਦਣ ਮਨ ਸ਼ਾਂਤ ਹੋ ਜਾਵੇ, ਸ਼ਬਦ ਦਾ ਜ਼ੋਰ ਪੈ ਜਾਵੇ, ਗੁਰੂ ਦੀ ਬਾਣੀ ਦਾ ਤੇਰੇ ਅੰਦਰ ਅਸਰ ਹੋ ਜਾਵੇ, ਕਹਿੰਦਾ ਫਿਰ ਅਗਿਆਨਤਾ ਤੇ ਇੱਛਾਵਾਂ, ਮਨ ਦੀਆਂ ਝੂਠੀਆਂ ਮੰਗਾਂ ਸਾਰੀਆਂ ਅੰਦਰ ਸਮਾ ਜਾਂਦੀਆਂ, ਫਿਰ ਉਹਨਾਂ ਦਾ ਜ਼ੋਰ ਨਹੀਂ ਰਹਿੰਦਾ, ਫਿਰ ਸਭ ਸ਼ਾਂਤ ਹੋ ਜਾਂਦੇ। ਇਹ ਉਤੋਂ ਪਹਿਲਾਂ ਹੀ ਹੈ, ਜਿੰਨਾ ਚਿਰ ਸ਼ਬਦ ਨਹੀਂ ਨਾ ਸਮਾਉਂਦਾ, ਇਹ ਉਤੋਂ ਪਹਿਲਾਂ ਹੀ ਹੈ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਇੱਦਾਂ ਕਰ, ਗੁਰ ਕਾ ਸ਼ਬਦ ਫਿਰ ਅੰਦਰ ਧਾਰੇ। ਕਹਿੰਦਾ ਹੇ ਪੁਰਾਣੀ, ਜੇ ਕਿਤੇ ਤੂੰ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਸ਼ਬਦ ਨੂੰ ਧਾਰਨ ਕਰ ਲੈਂਦਾ, ਕਹਿੰਦਾ ਆਪਾਂ ਟਿਕਾ ਲੈਂਦਾ, ਸਿਮਰਨ ਕਰਨ ਲੱਗ ਪੈਂਦਾ। ਅਸੀਂ ਸਿਮਰਨ ਨਹੀਂ ਕਰਦੇ, ਅਸੀਂ ਬਾਣੀ ਪੜ੍ਹਦੇ ਵਿਹਲੇ ਹੋ ਜਾਂਦੇ, ਸਵੇਰੇ ਉੱਠੇ ਆਪਾਂ ਪਾਠ ਕੀਤਾ, ਕੰਮ ਨਿਬੜ ਗਿਆ, ਰਾਮ ਕਹਾਣੀ ਖਤਮ। ਗੁਰੂ ਪਿਆਰੋ, ਕਦੇ ਜ਼ਿੰਦਗੀ 'ਚ ਵਿਚਾਰਿਓ, ਗੁਰਬਾਣੀ ਆਪਾਂ ਕਦੇ ਲਈ ਪੜ੍ਹਦੇ ਹਾਂ? ਗੁਰਬਾਣੀ ਆਪਾਂ ਤਾਂ ਪੜ੍ਹਦੇ ਹਾਂ ਕਿ ਜਦੋਂ ਅਸੀਂ ਸੁਰਤ ਸ਼ਬਦ ਦਾ ਮਿਲਾਪ ਕਰਨਾ, ਉਸ ਸਮੇਂ ਸਾਡੀ ਬਿਰਤੀ ਕਿੱਦਾਂ ਦੀ ਹੋਣੀ ਚਾਹੀਦੀ, ਠੀਕ ਹੈ? ਗੁਰੂ ਉਪਦੇਸ਼, ਗੁਰਬਾਣੀ ਉਪਦੇਸ਼, ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹ ਪ੍ਰਾਣੀ ਆਪਣੀ ਮਨ ਬਿਰਤੀ ਨੂੰ ਬਣਾ ਕਿੱਦਾਂ ਦਾ ਬਣਾ, ਜਿਹੜੀ ਆਪਾਂ ਗੱਲ ਹੁਣੇ ਕਰਦੇ ਸੀ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਸਾਨੂੰ ਗੁਰੂ ਨੇ ਸਮਝਾਇਆ ਕਿ ਸੁੱਖ ਤੇ ਦੁੱਖ ਬਰਾਬਰ ਸਮਝੀ ਤਾਂ ਤੇਰੀ ਸੁਰਤ ਸ਼ਬਦ ਦਾ ਮਿਲਾਪ ਹੋਣਾ ਹੈ, ਤੇ ਜੇ ਸੁੱਖ ਤੇ ਦੁੱਖ ਨੂੰ ਤੂੰ ਬਰਾਬਰ ਦਾ ਨਹੀਂ ਨਾ ਸਮਝਿਆ, ਸਾਰੀ ਉਮਰ ਵਾਹਿਗੁਰੂ ਵਾਹਿਗੁਰੂ ਕਰਦਾ ਰਹੀ, ਸਾਰੀ ਉਮਰ ਵਾਹਿਗੁਰੂ ਵਾਹਿਗੁਰੂ ਕਰਦਾ ਰਹੀ, ਤੇਰੇ ਅੰਦਰ ਪ੍ਰਕਾਸ਼ ਨਹੀਂ ਹੋਣਾ, ਬ੍ਰਹਮ ਗਿਆਨ ਦਾ ਉਜਾਲਾ ਨਹੀਂ ਹੋਣਾ, ਤੇਰੇ ਮਨ ਦੀ ਮੈਲ ਨਹੀਂ ਧੁੱਪਣੀ। ਮਨ ਦੀ ਮੈਲ ਧੁੱਪਣੀ ਉਦੋਂ ਹੈ ਜਿਹਦੇ ਆਪਾਂ ਪੰਕਤੀ ਪੜ੍ਹਦੇ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਰਾਮ ਰਾਮ ਦੁਨੀਆਂ ਕਰਦੀ ਫਿਰਦੀ, ਵਾਹਿਗੁਰੂ ਵਾਹਿਗੁਰੂ ਦੁਨੀਆਂ ਕਰਦੀ ਫਿਰਦੀ, ਪਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਹੜੀ ਗੱਲੋਂ? ਕਿਉਂਕਿ ਜਦੋਂ ਅਸੀਂ ਰਾਮ ਰਾਮ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਦੋਂ ਸਾਡੀ ਜਿਹੜੀ ਮਨ ਬਿਰਤੀ ਹੈ ਉੱਥੇ ਸੰਸਾਰ ਦੇ ਪਦਾਰਥਾਂ ਨੇ ਘਰ ਕੀਤਾ ਹੋਇਆ, ਝੂਠੀਆਂ ਮੰਗਾਂ ਨੇ ਘਰ ਕੀਤਾ ਹੋਇਆ, ਠੀਕ ਹੈ? ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਕਹਿੰਦਾ ਉਸ ਪਰਮਾਤਮਾ ਤੋਂ ਇਲਾਵਾ ਕੁਝ ਮੰਗਣਾ ਸਿਰ ਦਾ ਦੁੱਖ ਆ। ਫਿਰ ਕਿਸੇ ਨੇ ਪੁੱਛਿਆ ਵੀ ਪਾਤਸ਼ਾਹ ਮੰਗੀਏ ਤੇ ਮੰਗੀਏ ਕੀ? ਗੁਰੂ ਕੋਲੋਂ ਨੇ ਮੰਗਣਾ, ਮੰਗਣਾ ਕਿਤੇ ਕੋਲੋਂ? ਤੇ ਪਾਤਸ਼ਾਹ ਕਹਿਣ ਲੱਗੇ ਨੇ ਮੰਗ ਦੇਹ ਨਾਮ ਸੰਤੋਖੀਆ, ਪੁੱਤਰੇ ਮਨ ਕੀ ਭੁੱਖ। ਹੁਣ ਧਿਆਨ ਦੇਣਾ, ਮਨ ਕੀ ਭੁੱਖ? ਤਨ ਦੀ ਭੁੱਖ ਨੀ, ਮਨ ਕੀ ਭੁੱਖ? ਹੇ ਅਕਾਲ ਪੁਰਖ, ਹੇ ਧੰਨ ਗੁਰੂ ਗੋਬਿੰਦ ਸਾਹਿਬ ਜੀ, ਕਿਰਪਾ ਕਰ ਦਿਓ, ਮੈਨੂੰ ਨਾਮ ਦਾ ਧਨ ਦੇ ਦਿਓ, ਨਾਮ ਦੀ ਖੁਰਾਕ ਦੇ ਦਿਓ, ਨਾਮ ਦੀ ਦਾਤ ਦੇ ਦਿਓ। ਕਹਿੰਦੇ ਕੀ ਹੋਊ? ਕਹਿੰਦਾ ਉਤਰੇ ਮਨ ਕੀ ਭੁੱਖ, ਇਸ ਨਾਮ ਦੇ ਜ਼ਰੀਏ ਜਿਹੜੀ ਮੈਨੂੰ ਜਨਮਾਂ ਜਨਮਾਂ ਤੋਂ ਮਨ 'ਚ ਭੁੱਖ ਲੱਗੀ ਸੀ, ਕਾਹਦੀ? ਪਰਮਾਤਮਾ ਦੇ ਦਰਸ਼ਨਾਂ ਦੀ, ਆਪਣੇ ਘਰ ਜਾਣ ਦੀ। ਕਹਿੰਦੇ ਨਾਮ ਦੀ ਜਿਹੜੀ ਭੁੱਖ ਮਿਟ ਜਾਏਗੀ, मैं अपने परमात्मा दे लीन हो जाऊंगा, मैं अपने घर वापस पहुंच जावांगा, कृपा कर दो, मैनू नाम की दात दे दो, नाम की खुराक दे दो। पर गुरु प्यारो आपां ते लोड़ नहीं पई, आपां मंगदे रहे संसार दीआं खेडां, संसार दे पदार्थ जे मिल गए तो वाह भला, नहीं मिले तो आपां गुरु का दर छड़ दिंदे, ठीक है, धागे तीजिआं दे बूहे खड़का दिंदे जाके, आपां इदां कर लो इदां कर लो। जबकि आपां गुरबाणी चों पढ़िआ सर्व रोगां औख दे नाम, कहिंदे सारिआं रोगां दा दारू जिहड़ा है केवल तां केवल नाम है। तुसीं नाम सिमरन करके देखो सब कुछ मिलदा है। ते गुरु साहब नूं की कहन लगे, कहिंदे गुर का शब्द हृदय अंतर धारे, पंच जना सो संग निवारे। अंध्या बिरति बना अपनी कि गुरु के शब्द नूं अपने मन च धारना कर, टिकाउणा कर, ते किवें कर, आड़े पंज जने ने काम क्रोध लोभ मोह हंकार, इन्हां दा साथ छड़ दे, इह मरने नहीं, जाने किते नहीं, रहने अंदर ही, इन्हां दा साथ छड़ दे, इन्हां दी अधीनगी छड़ दे, तू इन्हां दी मनदा जो ये कहिंदे करदा, कहिंदे इन्हां दा संग छड़ दे। फिर की कर, दस इंद्री कर राखे वास, ताके आत्मे कोहे प्रकाश। देखो कहिंदा दस इंद्री कर राखे वास, कहिंदा दस इंद्री, कहिंदा पाप अपने सारे इंद्रिया नूं वश च करके रख, कंट्रोल च करके रख, ये नहीं अखां ने वेख्या सामने चीज किड्डी वधिया, गड्डी किड्डी वधिया, ते मन च आ गया मैं भी लैनी है, परमात्मा कदों देगा, फिर मन च हेराफेरी शुरू हो गई, ते आपां किवें लै सकदे, कन्नां दे नाल सुन लिया कुछ, किसी ने गल कढ़ती, किसी निंदिया करती, आपां सिर पड़न तुर पे, उहदा मैं उहदा की बिगाड़िया। उह गुरु प्यारो नहीं, अगर तुहानूं किसी ने माड़ा किया ना, ते कदी जिंदगी च विचार करके देखियो, हो सकदा परमात्मा ने टनका के वेख्या होवे, हो सकदा परमात्मा टनका के वेख्या होवे कि तेरी सहन शक्ति वधी कि नहीं वधी अजे, ठीक है। गुरु साहब सब कुछ समझाउंदे आ, कहिंदे भोलिया, देखो गुरु नानक पातशाह कहिंदे हम नहीं चंगे, होरा नहीं कोई, कि जदों मैं अपने झाती मारी तो मैनूं की दिखाई दित्ता कि मैं ही चंगा नहीं है, पर बुरा कोई भी नहीं है, कोई बुरा नहीं। पर आपां की करदे, आपां अपनियां अच्छाइयां देखदे आ, दूजे दियां बुराइयां देखदे आ। ओ गुरु प्यारियो अपनियां बुराइयां लभो, किसे दियां चंगाइयां लभो, नंद देखो कितने आउंदा, नंद देखो कितने आउंदा। कबीर साहबण कहिंदे, कबीर सब ते हम बुरे, कबीर सब ते हम बुरे, हम तज भलो सब कोए, जिन ऐसो कर बूझिया मीत हमारा सोए। कबीर जी कहने सब ते हम बुरे, कहने सब तो ज्यादा मैं खुद बुरा हाँ, मैं अपनी बुराई वेखी ते मैनू छड़ के की लगा, हम तज भलो सब कोए, मैनू छड़ के सब चंगे लोग ने, बड़े नेक ने। फिर देखो की कहते, कहते जिन ऐसो कर बूझिया, कहते जिस प्राणी ने इस ढंग नाल अपनी जिंदगी नू समझ लिया कि सब तो ज्यादा बुरा मैं हाँ, होर कोई बुरा नहीं है, ठीक है। कहते मीत हमारा सोए, भगत कबीर साहब कहते ओ ते मैं कहानी है, साड़ी सोच बराबर दी है। हुण तुसीं सोच लो कबीर साहबण किड्डी उच्ची अवस्था दे मालक ने। कबीर साहबण ने गज के कहा, राम कबीरा एक बह है कोई ना सके पछाणी। कहिंदे कबीर ते रब एक आ, ते कबीर साहबण कहिंदे मेरे वर्गा आ, जिहड़ा बंदा आ समझदा है कि मैं बुरा आ, मैनूं छड्ड के सब दुनिया चंगी है, जिहदी बिरती आ बन जावे कहिंदे मेरा हानी है। इहदा मतलब जे मेरे ते रब च नहीं फर्क, ते कहिंदे उहदे रब च की फर्क रह गया बई। नीत हमारा सोयो मेरा मित्र, पर आप यह जी बिरती से पहुंचने नहीं रहे, पहुंचांगे तां। दस इंद्री कर राखे वास, ताके आत्मे होए प्रकाश। कहिंदा जदों इन्हां चीज़ां नूं कंट्रोल करके ते असी गुरबाणी पढ़दे हाँ, साडी आत्मा दे अंदर चानण हुंदा, प्रकाश हुंदा है। किहदा प्रकाश हुंदा है? सानूं सोझी आउंदी है कदी असी कौन है, ये जन्म मिलिया कद लई, असी जाणा कित्थे, ਅਸੀਂ ਕਰਨਾ ਕੀ ਹੈ, ਸਾਡੇ ਅੰਦਰ ਚਾਨਣ ਹੁੰਦਾ। ਤੇ ਜਿੰਨਾ ਚਿਰ ਇਹ ਕੰਮ ਨਹੀਂ, ਇਹ ਪੰਜ ਜਣ ਸਾਡੇ ਵੱਸ ਚ ਨਹੀਂ ਹੈ, ਅਸੀਂ ਸੰਗ ਇਹਨਾਂ ਦਾ ਹੀ ਕਰੀ ਜਾਂਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਹੀ ਸੰਗ ਕਰੀ ਜਾਂਦੇ। ਜਿੰਨੇ ਮਰਜ਼ੀ ਪਾਠ ਕਰ ਲਿਓ, ਜਿੰਨੇ ਮਰਜ਼ੀ ਗੁਰੂ ਘਰ ਜਾ ਕੇ ਮੱਥੇ ਟੇਕ ਲਿਓ, ਜਿੰਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰ ਲਿਓ, ਰਾਤ ਦਿਨ ਇੱਕ ਕਰ ਦਿਓ, ਫੜ ਕੇ ਲੱਗੇ ਰਿਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਏ ਉਹਦੇ। ਤੇ ਗੁਰੂ ਸਾਹਿਬ ਨੂੰ ਪਤਾ ਕਹਿੰਦੇ, ਕਹਿੰਦਾ ਤੇਰੀ ਆਤਮਾ ਦੇ ਅੰਦਰ ਪ੍ਰਕਾਸ਼ ਨਹੀਂ ਹੋਣਾ, ਤੇਰੀ ਆਤਮਾ ਦੇ ਚਾਨਣ ਨਹੀਂ ਹੋਣਾ, ਤੈਨੂੰ ਰਾਹ ਨਹੀਂ ਲੱਭਣਾ, ਤੇ ਤੂੰ ਕਰਨਾ ਕੀ ਹੈ, ਜਾਣਾ ਕਿਹੜੇ ਪਾਸੇ ਹੈ, ਤੈਨੂੰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਆਉਣੀ, ਤੈਨੂੰ ਨਹੀਂ ਸੋਝੀ ਆਉਣੀ। ਇਹ ਗੱਲ ਸੱਚ ਆ ਬਈ, ਜਿੰਨਾ ਚਿਰ ਆਪਾਂ ਇਹ ਗੱਲਾਂ ਸੋਚਦੇ ਨਹੀਂ ਉਹਨਾਂ ਚਿਰ ਸਾਡੀ ਗੱਲ ਨਹੀਂ ਬਣਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਗੁਰੂ ਸਾਹਿਬ ਕਹਿਣ ਲੱਗੇ, ਗੁਰਮਿਲ ਜੀਤਾ ਹਰ ਹਰ ਕੀਤਾ, ਤੂਤੀ ਪੀਤਾ ਭਰਮ ਗੜਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਗੁਰਮਿਲ ਜੀਤਾ, ਕਹਿੰਦੇ ਮੈਂ ਆਪਣੇ ਮਨ ਨੂੰ ਜਿੱਤਿਆ ਨਾ ਤੇ ਗੁਰੂ ਨਾਲ ਮਿਲ ਕੇ ਜਿੱਤਿਆ, ਇਕੱਲੇ ਨੇ ਨਹੀਂ। ਜਦੋਂ ਮੇਰੀ ਸੋਚ ਗੁਰੂ ਦੀ ਸੋਚ ਨਾਲ ਮਿਲ ਗਈ ਨਾ, ਇੱਕ ਮਿਕ ਹੋ ਗਈ। ਹੁਣ ਸਾਡੀ ਸੋਚ ਵੱਖਰੀ ਹੈ, ਗੁਰੂ ਦੀ ਸੋਚ ਵੱਖਰੀ ਹੈ, ਠੀਕ ਹੈ। ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਜਦੋਂ ਮੇਰੇ ਕੋਲ ਆਉਣਾ ਆ ਤੇ ਕੀ ਕੰਮ ਕਰ, ਹੁਣ ਧਿਆਨ ਦਿਓ, ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਗੁਰੂ ਦੇ ਚਰਨਾਂ 'ਚ ਮੱਥਾ ਟੇਕਣ ਤੋਂ ਪਹਿਲਾਂ? ਉਹ ਕਹਿੰਦੇ ਪਹਿਲਾਂ ਮਰਨਾ ਕਬੂਲ। ਜੀਵਨ ਕੀ ਛੱਡ ਆਸ, ਕੀ ਆਪਾਂ ਮਰਨਾ ਕਬੂਲ ਕੀਤਾ? ਜਿਹੜਾ ਬੰਦਾ ਮਰਨਾ ਕਬੂਲ ਕਰ ਲੈਂਦਾ ਉਹਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਇੱਕ ਬੰਦਾ ਕਹਿੰਦਾ ਬਸ ਮੈਂ ਮਰਨ ਵਾਲਾ, ਕੀ ਸਮਝਾਈਦਾ ਫਿਰ ਤੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਤੇਰੀ ਉਹ ਜੋ ਹੁੰਦਾ ਹੁੰਦਾ ਰਹੇ ਹੁਣ ਉਹ ਮਰਨ ਵਾਲਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਕਣਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਕਹਿੰਦੇ ਪਹਿਲਾਂ ਮਰਨਾ ਕਬੂਲ ਕਰ, ਕਦ ਲਈ, ਜਦੋਂ ਮਰਨਾ ਕਬੂਲ ਕਰ ਲੇਗਾ ਫਿਰ ਤੇਰਾ ਮੇਰਾ ਨਾਤਾ ਜੁੜਨਾ ਹੀ, ਫਿਰ ਤੈਨੂੰ ਮੇਰੀ ਗੱਲ ਸਮਝ ਆਉਣੀ ਹੈ। ਤੇ ਜਿੰਨਾ ਚਿਰ ਤੂੰ ਮਰਨਾ ਕਬੂਲ ਨਹੀਂ ਕਰਦਾ ਸਾਰੀ ਉਮਰ ਬਾਣੀ ਪੜੀ ਜਾ, ਤੇਰਾ ਮੇਰਾ ਨਾਤਾ ਜੁੜਨਾ ਹੀ ਨਹੀਂ। ਗੁਰ ਮਿਲ ਜੀਤਾ, ਜਿੱਦਣ ਮੇਰੀ ਸੋਚ ਗੁਰੂ ਦੀ ਸੋਚ ਨਾਲ ਮਿਲ ਗਈ ਤੇ ਮੈਂ ਮਨ ਨੂੰ ਜਿੱਤਿਆ। ਜਦੋਂ ਮਨ ਨੂੰ ਜਿੱਤਿਆ, ਜਿੱਤਣ ਦਾ ਭਾਵ ਕੀ, ਕੰਟਰੋਲ ਕਰਨਾ, ਫਿਰ ਮੈਂ ਮਨ ਤੇ ਕੰਟਰੋਲ ਕੀਤਾ, ਫਿਰ ਕੀ ਕੀਤਾ, ਗੁਰ ਮਿਲ ਜੀਤਾ ਹਰ ਹਰ ਕੀਤਾ। ਦੇਖੋ ਕਹਿੰਦੇ ਫਿਰ ਮੈਂ ਰੱਬ ਰੱਬ ਕੀਤਾ, ਫਿਰ ਮੈਂ ਰਾਮ ਰਾਮ ਕੀਤਾ, ਫਿਰ ਮੇਰਾ ਨਾਮ ਸਿਮਰਨ ਕੀਤਾ, ਤੂਟੀ ਪੀਤਾ ਪਰਮ ਗੜਾ। ਗੁਰੂ ਕਹਿੰਦੇ ਮਹਾਰਾਜ ਕਹਿੰਦੇ ਭਟਕਣਾ ਦੇ ਕਿਲੇ ਅੰਦਰ ਮੇਰਾ ਮਨ ਕੈਦ ਸੀ, ਮੇਰਾ ਮਨ ਭਟਕਣਾ ਦੇ ਕਿਲੇ ਅੰਦਰ ਕੈਦ ਸੀ। ਕਹਿੰਦੇ ਬਥੇਰਾ ਜ਼ੋਰ ਲੱਗਦਾ ਸੀ ਕਿ ਗੁਰੂ ਦੀ ਗੱਲ ਕਿਤੇ ਸਮਝ ਆ ਜਾਵੇ, ਕਹਿੰਦੇ ਨਾਤਾ ਗੁਰੂ ਨਾਲ ਜੁੜ ਜਾਵੇ। ਕਹਿੰਦਾ ਜੁੜੇ ਕਿੱਥੋਂ, ਅੱਛਾ ਕਿਉਂ, ਕਹਿੰਦਾ ਗੁਰੂ ਕਿਲੇ ਤੋਂ ਬਾਹਰ ਤੇ ਮੈਂ ਕਿਲੇ ਦੇ ਅੰਦਰ, ਗੁਰੂ ਭਟਕਣਾ ਤੋਂ ਬਾਹਰ ਤੇ ਮੈਂ ਭਟਕਣਾ ਦੇ ਅੰਦਰ। ਕਹਿੰਦਾ ਜਦੋਂ ਮੇਰੀ ਸੋਚ ਗੁਰੂ ਦੀ ਸੋਚ ਨਾਲ ਮਿਲ ਗਈ, ਫਿਰ ਮੈਂ ਰਾਮ ਰਾਮ ਕੀਤਾ, ਮੈਂ ਵਾਹਿਗੁਰੂ ਵਾਹਿਗੁਰੂ ਕੀਤਾ, ਤੇ ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿ ਤੂਟੀ ਪੀਤਾ ਭਰਮ ਗੜਾ। ਕਹਿੰਦੇ ਉਹਨਾਂ ਭੁਲੇਖੇ ਦਾ, ਭਰਮ ਦਾ ਬੜਾ ਵੱਡਾ ਕਿਲਾ ਸੀ ਨਾ, ਗੁਰੂ ਦੇ ਨਾਲ ਸੋਚ ਮਿਲਾ ਕੇ ਨਾਮ ਸਿਮਰਨ ਕਰਨ ਦੇ ਨਾਲ ਉਹਦੀ ਕੰਧ ਟੁੱਟ ਗਈ, ਉਹਦੀ ਕੰਧ ਟਹਿ ਗਈ। ਜਦੋਂ ਕਿਲੇ ਦੀ ਕੰਧ ਟਹਿ ਗਈ ਹੈ, ਫਿਰ ਕਹਿੰਦਾ ਫਿਰ ਕੀ ਹੋਣਾ ਸੀ, ਇੱਕ ਕੰਧ ਹੀ ਵਾਧੂ ਉਹਦੇ ਅੰਦਰ। ਗੱਲ ਸੱਚ ਜੇ, ਜਿੱਡੀ ਮਰਜ਼ੀ ਵੱਡੀ ਬਿਲਡਿੰਗ ਹੋਵੇ, ਇੱਕ ਅੱਧਾ ਦਰਵਾਜ਼ਾ ਖੁੱਲ ਜਾਵੇ ਬੰਦਾ ਛਾਲ ਮਾਰ ਕੇ ਬਾਹਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਕਿਲੇ ਦੀ ਕੰਧ ਟਹਿ ਗਈ ਤੇ ਮੈਂ ਛਾਲ ਮਾਰ ਕੇ ਬਾਹਰ, ਮੈਂ ਛਾਲ ਮਾਰ ਕੇ ਬਾਹਰ। ਕਹਿੰਦੇ ਪਾਇਆ ਖਜ਼ਾਨਾ ਬਹੁਤ ਨਿਧਾਨਾ, ਸਣਤ ਮੇਰੀ ਆਪ ਖੜਾ। ਕਹਿੰਦੇ ਜਦੋਂ ਮੈਂ ਛਾਲ ਮਾਰ ਕੇ ਦੀਵਾਰ ਤੋਂ ਬਾਹਰ, ਕਿਲੇ ਤੋਂ ਬਾਹਰ ਆਜ਼ਾਦ ਹੋ ਗਿਆ ਤੇ ਪਾਇਆ ਖਜ਼ਾਨਾ ਬਹੁਤ ਨਿਧਾਨਾ, ਕਹਿੰਦੇ ਮੈਂ ਖਜ਼ਾਨਾ ਪਾਲਿਆ ਬਹੁਤ ਨਿਧਾਨਾ, ਜਿਹੜਾ ਬਹੁਤ ਵੱਡਾ ਖਜ਼ਾਨਾ ਸੀ, ਕਿਹੜਾ ਬ੍ਰਹਮ ਗਿਆਨ ਨੇ ਮੈਂ ਪਾਲਿਆ। ਕਿਸੇ ਨੇ ਪੁੱਛਿਆ ਕਿ ਗੁਰੂ ਜੀ ਤੁਸੀਂ ਬੜੀ ਵੱਡੀ ਗੱਲ ਕਹਿੰਦੇ ਪਿਓ ਤੇ ਬਹੁਤ ਵੱਡਾ ਖਜ਼ਾਨਾ ਤੁਸੀਂ ਪਾਲਿਆ, ਕਿੱਦਾਂ ਪਾਲਿਆ? ਤੇ ਗੁਰੂ ਅਰਜਨ ਮਹਾਰਾਜ ਕਹਿੰਦੇ ਸਣਤ ਮੇਰੀ ਆਪ ਖੜਾ, ਸਣਤ ਮਤਲਬ ਸਹਾਇਤਾ ਕਰਨ ਲਈ। ਕਹਿੰਦੇ ਇਸ ਕਿਲੇ ਚੋਂ ਬਾਹਰ ਨਿਕਲ ਕੇ ਉਸ ਖਜ਼ਾਨੇ ਤੱਕ ਪਹੁੰਚਣ ਲਈ ਪਰਮਾਤਮਾ ਆਪ ਮੇਰੀ ਸਹਾਇਤਾ ਲਈ ਖੜਾ ਹੋਇਆ, ਕੀ ਬਣ ਕੇ? ਗੁਰੂ ਦਾ ਰੂਪ ਬਣ ਕੇ, ਉਪਦੇਸ਼ ਬਣ ਕੇ। ਜਦੋਂ ਮੈਂ ਉਸ ਉਪਦੇਸ਼ ਨੂੰ ਸੁਣਿਆ, ਉਸ ਉਪਦੇਸ਼ ਨਾਲ ਜੁੜਿਆ, ਮੈਂ ਗੁਰੂ ਚੰਨ ਨਾਲ ਜੁੜਿਆ, ਗੁਰਮਿਲ ਜੀਤਾ ਹਰ ਹਰ ਕੀਤਾ, ਟੂਟੀ ਪੀਤਾ ਭਰਮ ਗੜਾ। ਕਹਿੰਦੇ ਉਸ ਕਿਲੇ ਦੀ ਦੁਆਰ ਟੁੱਟ ਗਈ ਜਦੋਂ ਮੈਂ ਗੁਰੂ ਦੇ ਨਾਲ ਮਿਲਾਪ ਕੀਤਾ, ਮੇਰੀ ਸੋਚ ਗੁਰੂ ਦੀ ਸੋਚ ਨਾਲ ਰਲ ਗਈ। ਸਾਡੀ ਸੋਚ ਨਹੀਂ ਰਲਦੀ, ਗੁਰੂ ਜੀ ਕੁਛ ਕਹਿਣ ਦੇ ਨੇ, ਅਸੀਂ ਕੁਛ ਕਹਿਣ ਦੇ ਹਾਂ। ਵਿਚਾਰ ਕਰਨਾ, ਗੁਰੂ ਸਾਹਿਬ ਬਣ ਕਹਿੰਦੇ ਆ ਵੀ ਨੇ ਬੋਲੇ ਆ ਸਭ ਕਿਸੇ ਜਾਣਦਾ ਕਿਸੇ ਆਗੇ ਕੀ ਚੀ ਅਰਦਾਸ ਅਸੀਂ ਮੰਨੇ, ਭਲਾ ਸਾਡਾ ਮਨ ਮੰਨਣ ਦੇ? ਅਸੀਂ ਤਾਂ ਲੜਦੇ ਹਾਂ, ਠੀਕ ਹੈ। ਜਿੰਨਾ ਚਿਰ ਗੁਰੂ ਜੀ ਨੂੰ ਕਿਹਾ ਹੀ ਨਹੀਂ, ਦੱਸਾਂਗੇ ਨਹੀਂ, ਗੁਰੂ ਨੂੰ ਕਿੱਥੇ ਪਤਾ ਲੱਗੂਗਾ? ਗੁਰੂ ਕਹਿ ਰਹੇ ਕੋਈ ਦੱਸਣ ਦੀ ਲੋੜ ਨਹੀਂ, ਇਹ ਸਭ ਦੇ ਦਿਲਾਂ ਦੀਆਂ ਜਾਣਨ ਹਾਰਾ ਹੈ। ਸਿਰਫ ਸਾਨੂੰ ਗੁਰੂ ਦੀ ਗੱਲ ਸੁਣਨੀ ਚਾਹੀਦੀ ਹੈ, ਗੁਰੂ ਦਾ ਪੱਲਾ ਘੁੱਟ ਕੇ ਫੜਨਾ ਚਾਹੀਦਾ, ਜੋ ਗੁਰਬਾਣੀ ਕਹਿੰਦੀ ਆ ਕਰਨਾ ਚਾਹੀਦਾ। ਗੁਰਬਾਣੀ ਇੱਕੋ ਗੱਲ ਕਹਿੰਦੀ ਹੈ 429 ਅੰਗ ਤੇ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਮੇ ਸੋ ਬਣਾਓ। ਕਹਿੰਦੇ ਕਲਯੁਗ ਦਾ ਸਮਾਂ ਇਸ ਨਾਮ ਦੀ ਵਿਡਾਈ ਹੈ, ਬਿਨਾਂ ਨਾਮ ਤੋਂ ਦਰਗਾਹ ਤੇ ਵਿਡਾਈ ਨਹੀਂ ਹੋਣੀ। ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਸੁੰਦਰ ਦਾਤ ਮਿਲੀ ਹੈ। ਸੋ ਗੁਰੂ ਪਿਆਰਿਓ ਸਮਾਂ ਹੋ ਗਿਆ, ਮਾਲੀ ਚੜ੍ਹਦੀਆਂ ਕਲਾ ਕਰੇ, ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।